ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਅਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਖਤ ਕੇਹ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਾਂਤਰਣ ਕਹਿਤ ਸਰਬਨਾਮ ਕਥਾ ਕਵਨ ਕਰਮਨਾਮ ਵਰਣਤ ਸੁਮਤ ਬਹੁਤ ਜਨਮ ਬਿਸ਼ਰੇ ਥੇ ਮਾਧੋ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਜੇ ਤੂੰ ਮਿੱਤਰ ਅਸਾਡੜ ਇੱਕ ਭੋਰੀ ਨਾ ਵਿਛੋੜ ਜੀਉ ਮਹਿੰਜਾ ਤਉ ਮੋਹਿਆ ਕਦ ਪਸੀ ਜਾਨੀ ਤੋਹਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨੇ ਸੁਤਾਰੇ ਬਾਣੀ ਮੰਤਰ ਮਹਾਂਪੁਰਖਨ ਕੀ ਮਨਹਿ ਉਤਾਰਣ ਮਾਨਕੋ ਖੋਜ ਲਹਿਓ ਨਾਨਕ ਸੁਖ ਥਾਨਾ ਹਰਨਾਮਾ ਬਿਸਰਾਮ ਕਉ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵ ਹੋ ਡੁੱਬਦੇ ਪੱਥਰ ਤਾਰੇ ਅਸੀਂ ਖਦੇ ਬਹੁਤ ਕਮਾਵੰਦੇ ਅੰਤ ਨ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲਹੋ ਹਉ ਪਾਪੀ ਵੱਡ ਗੁਨਹਗਾਰ ਰੱਖੋ ਆਪਣੀ ਸ਼ਰਨ ਪ੍ਰਭ ਮੋਹਿ ਕਿਰਪਾ ਧਾਰੇ ਸੇਵਾ ਕਛੂ ਨ ਜਾਨਉ ਨੀਚ ਮੂਰਖਾਰੇ ਮਾਨ ਕਰੋ ਤੁਦੀ ਉੱਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ ਹਮ ਅਵਗਣ ਕਰਹਿ ਅਸੰਖ ਨੀਤ ਤੁਮ ਨਿਰਗੁਣ ਦਾਤਾ ਰੇ ਦਾਸੀ ਸੰਗਤ ਪ੍ਰਭੂ ਤਿਆਗ ਇਹ ਕਰਮ ਹਮਾਰੇ ਤੁਮ ਦੇਵ ਹੋ ਸਭ ਕਿਛ ਦਇਆ ਧਾਰ ਹਮ ਅਕਿਰਤ ਕਣਾਰੇ ਤੁਮ ਦੇਵ ਹੋ ਸਭ ਕਿਛ ਦਇਆ ਧਾਰ ਹਮ ਅਕਿਰਤ ਕਣਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਦਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਿਵਾਜ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਜੁਗੋ ਜੁਗ ਅਟਲ ਚਬਰ ਛਤਰ ਤਖ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ। ਅੰਮ੍ਰਿਤ ਵੇਲੇ ਤੋਂ ਹਜ਼ੂਰ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਨਾਮ ਦੀ ਵਰਖਾ ਹੋ ਰਹੀ ਹੈ। ਪੰਜ ਬਾਣੀਆਂ ਦੇ ਨਿਤਨੇਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਵਾਹਿਗੁਰੂ ਮੰਤਰ ਦੇ ਜਾਪ ਪਾਤਸ਼ਾਹ ਜੀ ਦੀ ਵਾਰ ਦੇ ਕੀਰਤਨ ਹੋਏ। ਉਪਰੰਤ ਆਪ ਜੀ ਰੋਜ਼ ਲੜੀਵਾਰ ਗੁਰੂ ਕੀ ਬਾਣੀ ਦੀ ਕਥਾ ਸਰਵਣ ਕਰਦੇ ਹੋ, ਪਰ ਅੱਜ ਸਤਸੰਗ ਜੀ ਆਪਾਂ ਕੁਝ ਖੁੱਲ੍ਹੀਆਂ ਵਿਚਾਰਾਂ ਕਰਾਂਗੇ, ਕਿਉਂਕਿ ਲੜੀਵਾਰ ਕਥਾ ਜਿਹੜੀ ਆਪਣੀ ਚੱਲਦੀ ਹੈ ਉਹ ਕੋਈ ਗੁਰਮੁਖ ਪਿਆਰਾ ਦਰਵਾਜ਼ੇ ਨੂੰ ਲੌਕ ਲਾ ਗਿਆ, ਭੁਲੇਖੇ ਨਾਲ ਸ਼ਾਇਦ ਲਾ ਗਿਆ ਹੋਵੇਗਾ, ਇਸ ਕਰਕੇ ਅੱਜ ਲੜੀਵਾਰ ਕਥਾ ਤਾਂ ਨਹੀਂ ਹੋਵੇਗੀ, ਪਰ ਗੁਰੂ ਸਾਹਿਬ ਜੀ ਦੀ ਸੋਭਾ ਉਸਤ ਆਪਾਂ ਕਰਨੀ ਹੈ ਜਿਸ ਕਰਕੇ ਆਪਣਾ ਭਲਾ ਹੋਵੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਉਸਤ ਕਰਨ ਵਾਸਤੇ ਸਾਧ ਸੰਗਤ ਜੀ ਬਹੁਤ ਸਾਰੇ ਸਾਧਨ ਉਪਲਬਧ ਵੀ ਹਨ ਅਤੇ ਬਿਨਾਂ ਸਾਧਨਾਂ ਤੋਂ ਵੀ ਮਹਾਰਾਜ ਦੀ ਉਸਤ ਕੀਤੀ ਜਾ ਸਕਦੀ ਹੈ। ਦੋ ਗੁਰਮੁਖ ਪਿਆਰੇ ਟੋਲੀ ਬਣਾ ਕੇ ਵਾਹਿਗੁਰੂ ਵਾਹਿਗੁਰੂ ਕਰ ਲੈਣਗੇ ਅਤੇ ਤਾਂ ਵੀ ਕੀਰਤਨ ਹੀ ਹੈ। ਸਾਜਾਂ ਨਾਲ ਆਪਾਂ ਅਕਾਲ ਪੁਰਖ ਵਾਹਿਗੁਰੂ ਦਾ ਜਸ ਕਰ ਲਾਂਗੇ ਤਾਂ ਵੀ ਕੀਰਤਨ ਹੀ ਹੈ। ਤੁਰੀ ਜਾਂਦੀ ਸੰਗਤ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਜਾਵੇ ਤਾਂ ਵੀ ਕੀਰਤਨ ਹੀ ਹੈ। ਹਜ਼ਾਰ ਬੰਦਾ ਬੈਠ ਕੇ ਸਾਧ ਸੰਗਤ ਜੀ ਮਹਾਰਾਜ ਜੀ ਦੀ ਸੋਭਾ ਕਰੇ ਤਾਂ ਵੀ ਕੀਰਤਨ ਹੀ ਹੈ, ਇਕੱਲਾ ਬੈਠ ਕੇ ਕਰ ਲਵੇ ਤਾਂ ਵੀ ਕੀਰਤਨ ਹੀ। ਕੀਰਤਨ ਸੰਸਕ੍ਰਿਤ ਦਾ ਲਫਜ਼ ਹੈ ਜਿਸਦਾ ਅਰਥ ਹੈ ਸੋਭਾ, ਵਡਿਆਈ, ਜਸ ਕਰਨਾ, ਸਿਫਤ ਕਰਨੀ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਨੀ ਆਪਣੇ ਜੀਵਨ ਦਾ ਮਨੋਰਥ ਹੈ, ਭਾਵੇਂ ਕਿਸੇ ਤਰ੍ਹਾਂ ਕੀਤੀ ਜਾਵੇ। ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਨੇ ਸਤਸੰਗ ਜੀ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਬਾਣੀ ਦਾ ਪਵਿੱਤਰ ਬਚਨ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ, ਅੰਗਦ ਕਿਰਪਾ ਤਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਦੀਓ। ਪਾਓ ਅਕਾਲ ਪੁਰਖ ਵਾਹਿਗੁਰੂ ਜਿਹੜਾ ਪ੍ਰਕਾਸ਼ ਸਰੂਪ ਹੈ, ਜੋਤ ਸਰੂਪ ਹੈ, ਉਹਨੇ ਜਦੋਂ ਸਾਧ ਸੰਗਤ ਜੀ ਸਰਗੁਣ ਸਰੂਪ ਧਾਰਨ ਕੀਤਾ ਆਪਣੇ ਆਪ ਨੂੰ ਗੁਰੂ ਨਾਨਕ ਅਖਵਾਇਆ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਉਵੇਂ ਤਾਂ ਉਹ ਪ੍ਰਕਾਸ਼ ਸਰੂਪ ਹੀ ਹੈ ਜਿਹਨੂੰ ਕਲਗੀਧਰ ਪਾਤਸ਼ਾਹ ਜੀ ਨੇ ਆਖਿਆ, ਤੀਨ ਰੂਪ ਹੈ ਮੋਹਿ ਕੇ ਸੁਣੋ ਆਨੰਦ ਚਿੱਤ ਲਾਏ, ਸਰਗੁਣ ਨਿਰਗੁਣ ਸ਼ਬਦ ਸਰੂਪ। ਉਹ ਕਹਿੰਦੇ ਭਾਈ ਨੰਦ ਲਾਲ ਜੀ, ਮੇਰੇ ਅਸਲ ਵਿੱਚ ਤਿੰਨ ਸਰੂਪ ਨੇ, ਕਿਉਂਕਿ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਨੂੰ ਸਾਧ ਸੰਗਤ ਜੀ ਸਪਰਸ਼ ਕਰਨਾ ਚਾਹਿਆ ਸੀ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਸਰੂਪ ਨਜ਼ਰ ਤਾਂ ਆਉਂਦਾ ਸੀ ਪਰ ਹੱਥ ਨਾ ਲੱਗੇ। ਫਿਰ ਆਖਿਆ ਸੀ ਮਹਾਰਾਜ ਇਹ ਕੀ ਕੌਤਕ ਹੈ, ਤਾਂ ਹਜ਼ੂਰ ਨੇ ਆਖਿਆ ਭਾਈ ਸਾਡਾ ਵਾਸਤਵ ਸਰੂਪ ਅਤੇ ਪ੍ਰਕਾਸ਼ ਸਰੂਪ ਹੀ ਹੈ, ਜੀਵਾਂ ਦਾ ਭਲਾ ਕਰਨ ਵਾਸਤੇ ਅਸੀਂ ਇਹ ਸਰਗੁਣ ਸਰੂਪ ਵਿਖਾ ਲਿਆ ਜਿਹੜਾ ਦਿਖਾਈ ਦਿੰਦਾ, ਜਿਸਦੇ ਚਰਨ ਪਰਸੇ ਜਾ ਸਕਦੇ ਨੇ, ਅਤੇ ਤੀਸਰਾ ਅਸੀਂ ਸ਼ਬਦ ਸਰੂਪ ਹਾਂ, ਭਾਵ ਬਾਣੀ ਸਰੂਪ ਹਾਂ, ਨਾਮ ਮੰਤਰ ਸਰੂਪ ਹਾਂ, ਉਹ ਵੀ ਸਾਡਾ ਹੀ ਸਰੂਪ ਹੈ। ਅਕਾਲ ਪੁਰਖ ਵਾਹਿਗੁਰੂ ਦੀ ਪ੍ਰਗਟ ਸਮਰੱਥਾ ਬਾਰੇ ਸਤਸੰਗ ਜੀ ਕੁਝ ਗੁਰਮੁਖਾਂ ਨੇ ਇੱਕ ਵਾਰੀ ਵਿਚਾਰ ਕੀਤੀ, ਆਖਿਆ ਵੀ ਪਰਮੇਸ਼ੁਰ ਨੂੰ ਪ੍ਰਤੱਖ ਰੂਪ ਵਿੱਚ ਅਗਰ ਕਿਤੇ ਦੇਖਣਾ ਹੋਵੇ ਕਿੱਥੇ ਦੇਖ ਸਕਦੇ ਹਾਂ ਆਪਾਂ, ਕਿਉਂਕਿ ਗੁਪਤ ਰੂਪ ਵਿੱਚ ਤਾਂ ਜਲ ਥਲ ਮਹਿਲ ਪੂਰਿਆ ਸਵਾਮੀ ਸਿਰਜਣਹਾਰ ਬਚਨ ਨੇ ਮਹਾਰਾਜ ਦੇ, ਸਭ ਥਾਵਾਂ 'ਤੇ ਹੀ ਉਹ ਜਲਾਂ 'ਚ ਥਲਾਂ 'ਚ ਧਰਤੀ 'ਤੇ ਆਕਾਸ਼ ਵਿੱਚ ਸਭ ਜਗ੍ਹਾ ਹੀ ਹੈ। ਪਰ ਜੇ ਪ੍ਰਗਟ ਦੇਖਣਾ ਹੋਵੇ ਤਾਂ ਫਿਰ ਮਹਾਰਾਜ ਨੇ ਆਖਿਆ ਸੀ ਕੁਝ ਐਸੀ ਜਗ੍ਹਾ ਹੁੰਦੀ ਹੈ ਜਿੱਥੇ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਵਰਤ ਜਾਂਦਾ, ਨਿਰਗੁਣ ਸਰੂਪ ਵਿੱਚ ਹੀ ਹੈ ਪਰ ਫਿਰ ਵੀ ਉਹਨਾਂ ਥਾਵਾਂ 'ਤੇ ਪ੍ਰਗਟ ਹੁੰਦਾ। ਕਿੱਥੇ ਪ੍ਰਗਟ ਜੀ? ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵੱਸੈ ਜੀ, ਸੰਗਤ ਵਿੱਚ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਰੂਪ 'ਚ ਵਰਤਦਾ। ਮਹਾਰਾਜ ਸੰਗਤ ਤੋਂ ਬਿਨਾਂ ਵੀ ਕਿਤੇ ਪਰਮੇਸ਼ੁਰ ਪ੍ਰਗਟ? ਅਤੇ ਗੁਰੂ ਸਾਹਿਬ ਦੇ ਬਚਨ ਕਹਿੰਦੇ ਪੋਥੀ ਪਰਮੇਸ਼ੁਰ ਕਾ ਥਾਨ, ਜਿੱਥੇ ਗੁਰਬਾਣੀ ਦੀ ਪੋਥੀ ਹੈ ਉਹ ਵੀ ਪਰਮੇਸ਼ੁਰ ਉੱਥੇ ਪ੍ਰਗਟ ਹੀ ਹੁੰਦਾ, ਕਿਉਂਕਿ ਬਾਣੀ ਰੂਪ ਹੈ ਨਾ, ਆਪਾਂ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਫਿਰ ਕਹਿੰਦੇ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇ ਵੜਿਆ ਵਰ ਨਾ ਕੋਇ। ਗੁਰੂ ਕੀ ਬਾਣੀ ਆ, ਬਾਣੀ ਦੀਆਂ ਪੋਥੀਆਂ ਨੇ, ਉੱਥੇ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਗਟ ਹੀ ਸਾਧ ਸੰਗਤ ਜੀ ਪਹਿਰਾ ਹੁੰਦਾ। ਇਸੇ ਲਈ ਜਿਹਨਾਂ ਗੁਰਮੁਖਾਂ ਦੇ ਜੀਵਨ ਦਾ ਆਪਣਾ ਅਨੁਭਵ ਹੈ, ਉਹ ਕਹਿੰਦੇ ਭਾਈ ਬਾਣੀ ਦਾ ਸਤਿਕਾਰ ਕਰਨਾ ਚਾਹੀਦਾ ਜਿੰਨਾ ਆਪਾਂ ਵੱਧ ਤੋਂ ਵੱਧ ਕਰ ਸਕਦੇ ਹਾਂ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਸ਼ ਇੱਕ ਵਾਰੀ ਸਰਿਆਲੀ ਪਿੰਡ 'ਚ ਗਏ, ਹਰ ਸਾਲ ਹੀ ਜਾਂਦੇ ਸਨ। ਬਾਹਰ ਖੇਤਾਂ ਵਿੱਚ ਸਾਧ ਸੰਗਤ ਜੀ, ਉਹ ਕੋਠੀ ਸੀ ਬਣੀ ਹੋਈ ਜਿੱਥੇ ਉਹ ਮਾਤਾ ਜੀ ਸਤਿਕਾਰਯੋਗ ਰਹਿੰਦੇ ਸਨ, ਜਥੇ ਦੀ ਸੇਵਾ ਕਰਦੇ ਸਨ। ਉੱਥੇ ਸਾਰਾ ਪਿੰਡ ਆਣ ਕੇ ਕਥਾ ਸੁਣਦਾ ਸੀ। ਉਹਨਾਂ ਕਥਾ ਸੁਣਨ ਵਾਲੇ ਗੁਰਮੁਖਾਂ ਵਿੱਚ ਇੱਕ ਪਿੰਡ 'ਚੋਂ ਮਾਤਾ ਆਈ। ਜਦੋਂ ਕਥਾ ਦੀ ਦੀਵਾਨ ਦੀ ਸਮਾਪਤੀ ਹੋਈ ਤਾਂ ਮਾਤਾ ਜੀ ਨੇ ਆਖਿਆ, ਮਹਾਂਪੁਰਸ਼ਾਂ ਨੂੰ, ਸੰਤੋ ਮਹਾਂਪੁਰਸ਼ੋ, ਮੇਰੇ ਘਰੇ ਚੱਲੋ, ਚਰਨ ਪਾਓ। ਤਾਂ ਮਹਾਂਪੁਰਸ਼ਾਂ ਨੇ ਆਖਿਆ, ਕੋਈ ਨਹੀਂ ਮਾਤਾ, ਅਸੀਂ ਇੱਥੇ ਬੈਠੇ ਹਾਂ, ਤੂੰ ਸੰਗਤ ਕੀਤੀ, ਕਥਾ ਸੁਣ ਲਈ, ਕੀਰਤਨ ਸੁਣ ਲਿਆ, ਹੁਣ ਵਿਸ਼ੇਸ਼ ਕੀ ਲੋੜ। ਉਹ ਕਹਿੰਦੀ, ਨਹੀਂ ਜੀ, ਮੇਰੇ ਮਨ ਦੀ ਇੱਛਾ, ਮੈਂ ਕੋਈ ਜਲ ਪਾਣੀ ਛਕਾਉਣਾ, ਤੁਸੀਂ ਮੇਰੇ ਘਰੇ ਚਰਨ ਪਾਓ। ਕੁਝ ਸਿੰਘਾਂ ਨੂੰ ਨਾਲ ਲੈ ਕੇ ਸੰਤ ਚਲੇ ਗਏ ਉਹਨਾਂ ਦੇ ਘਰੇ, ਜਲ ਪਾਣੀ ਛਕਿਆ। ਜਦੋਂ ਅਰਦਾਸ ਕਰਨ ਲੱਗੇ ਤਾਂ ਆਖਿਆ, ਵੀ ਮਾਤਾ ਕੀ ਅਰਦਾਸ ਕਰੀਏ। ਉਹ ਕਹਿੰਦੀ, ਜੀ ਮੇਰਾ ਸਰੀਰ ਨਹੀਂ ਠੀਕ ਰਹਿੰਦਾ, ਤੰਦਰੁਸਤੀ ਦੀ ਕਰ ਦਿਓ। ਤਮਾਂ ਪੁਰਸ਼ਾਂ ਨੇ ਆਖਿਆ, ਚਲੋ ਠੀਕ ਹੈ, ਤੰਦਰੁਸਤੀ ਦੀ ਕਰ ਦਿੰਦੇ। ਅਤੇ ਕਿਤੇ ਘਰੇ ਪੋਥੀਆਂ ਹੈਗੀਆਂ, ਕਿਤੇ ਗੁਟਕਾ ਸਾਹਿਬ ਪਏ ਹੋਣ, ਉੱਥੇ ਖੜ੍ਹ ਕੇ ਮਹਾਰਾਜ ਦੀ ਬਾਣੀ ਅੱਗੇ ਅਰਦਾਸ ਕਰੀਏ ਤੇਰੇ ਲਈ। ਉਹ ਕਹਿੰਦੀ, ਹਾਂਜੀ ਹੈਗੀਆਂ। ਅੰਦਰ ਲੈ ਕੇ ਗਈ। ਜਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਸਾਧ ਸੰਗਤ ਜੀ ਦਰਸ਼ਨ ਕੀਤੇ ਪੋਥੀਆਂ ਦੇ, ਉਹਦਾ ਇੱਕਦਮ ਬੀਰਸ ਚ ਆ ਗਏ। ਬੜੇ ਰੋਹ ਚ ਆਣ ਕੇ ਸੰਤਾਂ ਨੇ ਆਖਿਆ, ਦੱਸ ਮਾਤਾ, ਕੀ ਤੈਨੂੰ ਤੰਦਰੁਸਤੀ ਆ ਸਕਦੀ, ਕੀ ਅਰਦਾਸ ਕਰੀਏ ਅਸੀਂ ਤੇਰੀ। ਮਾਤਾ ਕਹਿੰਦੀ, ਜੀ ਕੀ ਗੱਲ ਹੋ ਗਈ, ਡਰ ਗਈ। ਸੰਤਾਂ ਨੇ ਆਖਿਆ, ਆਹ ਦੇਖ ਪੋਥੀਆਂ, ਜਿੱਥੇ ਪੋਥੀਆਂ ਰੱਖੀਆਂ ਤੂੰ ਕੋਈ ਸਤਿਕਾਰ ਨਹੀਂ, ਕਿੰਨਾ ਕਿੰਨਾ ਘੱਟਾ ਉੱਥੇ ਪਿਆ ਹੋਇਆ ਹਨ, ਕਿੰਨੇ ਦਿਨ ਹੋ ਗਏ ਹੁਣੇ ਪੋਥੀਆਂ ਨੂੰ, ਮੇਰੇ ਖਿਆਲ ਕੋਈ ਸੇਵਾ ਵੀ ਨਹੀਂ ਕੀਤੀ। ਇੱਥੋਂ ਤੰਦਰੁਸਤੀ ਤੈਨੂੰ ਲੈ ਕੇ ਦੇਣੀ, ਅਸੀਂ ਮੰਗ ਕੇ ਦੇਣੀ ਤੈਨੂੰ ਇੱਥੋਂ, ਕਿਉਂਕਿ ਬਾਣੀ ਨਿਰੰਕਾਰ ਹੈ, ਬਾਣੀ ਗੁਰੂ ਹੈ, ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਨੀ ਆ ਨਾ, ਅਤੇ ਇੱਥੋਂ ਗੁਰੂ ਘਰੋਂ ਤੋਂ ਤੈਨੂੰ ਤੰਦਰੁਸਤੀ ਲੈ ਕੇ ਦੇਣੀ, ਦੱਸ ਫਿਰ ਇੱਥੇ ਹੁਣ ਕਿਵੇਂ ਅਰਦਾਸ ਅਸੀਂ ਕਰੀਏ। ਉਹ ਕਹਿੰਦੀ, ਜੀ ਮੈਨੂੰ ਪਤਾ ਨਹੀਂ ਸੀ, ਮਾਫ਼ੀ, ਮੇਰੇ ਕੋਲ ਗਲਤੀ ਹੋ ਗਈ। ਉਸ ਵੇਲੇ ਸਿੰਘਾਂ ਨੂੰ ਲਾ ਕੇ ਫਿਰ ਸੰਤਾਂ ਨੇ ਸਾਧ ਸੰਗਤ ਜੀ ਉਹ ਸਾਰੀ ਜਗ੍ਹਾ ਸਾਫ਼ ਕਰਾਈ, ਸਾਰੀਆਂ ਪੋਥੀਆਂ ਦੀ ਸੇਵਾ ਕੀਤੀ, ਸਾਫ਼ ਕੀਤੀਆਂ, ਥੱਲੇ ਸੋਹਣਾ ਕੱਪੜਾ ਵਿਛਾਇਆ, ਉੱਪਰ ਪੋਥੀਆਂ ਰੱਖ ਕੇ, ਅਤੇ ਫਿਰ ਇੱਕ ਉੱਪਰ ਕੱਪੜਾ ਵਿਛਾਇਆ, ਉਹਨਾਂ ਦੇ ਉੱਪਰੋਂ ਕੱਪੜਾ ਪਾ ਕੇ ਉਹਨਾਂ ਨੂੰ ਢੱਕਿਆ। ਫਿਰ ਆਖਿਆ, ਮਾਤਾ ਇੱਦਾਂ ਪੋਥੀਆਂ ਰੱਖੀ ਦੀਆਂ ਘਰੇ, ਕਿਉਂਕਿ ਬਾਣੀ ਦੀਆਂ ਪੋਥੀਆਂ, ਪੋਥੀ ਪਰਮੇਸ਼ਰ ਕਾ ਥਾਨ, ਅਤੇ ਇਸ ਤੋਂ ਬਿਨਾਂ ਵੀ ਕਿਤੇ ਪ੍ਰਗਟ ਹੈ ਜੀ। ਮਹਾਰਾਜ ਕਹਿੰਦੇ ਨੇ, ਪ੍ਰਭ ਜੀ ਬਸ ਹੈ ਸਾਧਕੀ ਰਸਨਾ, ਸਾਧੂ ਦੀ ਰਸਨਾ 'ਤੇ ਵੀ ਪਰਮਾਤਮਾ ਪ੍ਰਗਟ ਹੀ ਹੁੰਦਾ, ਸੰਗਤ ਵਿੱਚ ਵੀ ਪ੍ਰਗਟ ਹੀ ਹੁੰਦਾ, ਬਾਣੀ ਦੀਆਂ ਪੋਥੀਆਂ ਵਿੱਚ ਵੀ ਪ੍ਰਗਟ ਹੀ ਹੁੰਦਾ ਹੈ, ਨਿਰਗੁਣ ਸਰੂਪ ਵਿੱਚ, ਪਰ ਬਹੁਤ ਥਾਵਾਂ 'ਤੇ ਸਾਧ ਸੰਗਤ ਜੀ ਉਹ ਪ੍ਰਗਟ ਵਰਤ ਜਾਂਦਾ। ਇਸ ਲਈ ਆਖਿਆ ਸੀ ਭਾਈ ਨੰਦ ਲਾਲ ਨੂੰ, ਇੱਕ ਮੇਰਾ ਸਰੂਪ ਉਹ ਹੈ ਜਿਹੜਾ ਦਿਖਾਈ ਨਹੀਂ ਦਿੰਦਾ, ਜਿਹੜਾ ਨਿਰਗੁਣ ਹੈ, ਇੱਕ ਸਾਡਾ ਸਰੂਪ ਉਹ ਹੈ ਜਿਹੜਾ ਦਿਖਾਈ ਦੇ ਦਿੰਦਾ, ਜਿਹੜਾ ਤਿੰਨਾਂ ਗੁਣਾਂ ਦੇ ਸਹਿਤ ਹੈ, ਪੰਜਾਂ ਤੱਤਾਂ ਦਾ, ਰਜੋ ਗੁਣ, ਤਮੋ ਗੁਣ, ਸਤੋ ਗੁਣ ਜਿਸ ਵਿੱਚ ਵਰਤਦੇ ਨੇ, ਜਿਹੜਾ ਦਿਖਾਈ ਦਿੰਦਾ ਆਕਾਰ ਵਾਲਾ, ਅਤੇ ਤੀਸਰਾ ਸਰੂਪ ਸਾਡਾ ਸ਼ਬਦ ਹੈ ਗੁਰੂ ਕੀ ਬਾਣੀ, ਉਸ ਵਿੱਚ ਵੀ ਅਸੀਂ ਆਪ ਹੀ ਵਰਤਦੇ। ਤਾਂ ਹੀ ਮਹਾਰਾਜ ਨੇ ਆਖਿਆ ਸੀ ਨਾ, ਜੋ ਸਿੱਖ ਮੁਝ ਦਰਸ਼ਨ ਕੀ ਚਾਹੇ, ਦਰਸ਼ਨ ਕਰਿਆ ਗ੍ਰੰਥ ਜੀ ਆਹੇ, ਜਿਸ ਸਿੱਖ ਨੂੰ ਮੇਰੇ ਦਰਸ਼ਨਾਂ ਦੀ ਚਾਹ ਨਾ ਹੋਵੇ ਨਾ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਣ ਕੇ ਦਰਸ਼ਨ ਕਰੇ। ਮਹਾਰਾਜ ਦਸਵੇਂ ਪਾਤਸ਼ਾਹ ਨੇ ਆਖਿਆ, ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਸਾਡੇ ਹੀ ਦਰਸ਼ਨ, ਜੋ ਸਿੱਖ ਮੁਝ ਦਰਸ਼ਨ ਕੀ ਚਾਹੇ, ਦਰਸ਼ਨ ਕਰੇ ਗ੍ਰੰਥ ਜੀ ਆਹੇ, ਜੋ ਸਿੱਖ ਮੁਝ ਬਚਨਨ ਸੁਣਨ ਕੀ ਚਾਹੇ, ਗ੍ਰੰਥ ਜੀ ਪੜ੍ਹਿਆ ਸੁਣਿਆ ਚਿੱਤ ਲਾਏ। ਜਿਸ ਸਿੱਖ ਦਾ ਮਨ ਕਰਦਾ ਵੀ ਸਾਡੇ ਨਾਲ ਬਚਨ ਕਰਨਾ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚਿੱਤ ਲਾ ਕੇ ਪੜ੍ਹੇ ਜਾਂ ਫਿਰ ਸੁਣੇ, ਸੁਣ ਲਵੇ, ਉਹ ਵੀ ਸਾਡੇ ਨਾਲ ਹੀ ਬਚਨ ਹੈ, ਪੜ੍ਹ ਲਵੇ ਉਹ ਵੀ ਸਾਡੇ ਨਾਲ ਹੀ ਬਚਣ। ਅਤੇ ਉਹਦੇ ਲਈ ਸਤਸੰਗ ਜੀ ਫਿਰ ਸਮਾਂ ਬਣਾਉਣਾ ਪੈਂਦਾ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਕੁਝ ਸਿੱਖ ਆਏ ਸਨ, ਉਹਨਾਂ ਨੇ ਆਣ ਕੇ ਬੇਨਤੀ ਕੀਤੀ, ਮਹਾਰਾਜ ਸਾਡੇ ਕਲਿਆਣ ਦਾ ਉਪਦੇਸ਼ ਬਖਸ਼ੋ ਕਿਰਪਾ ਕਰਕੇ। ਤਾਂ ਹਜ਼ੂਰ ਨੇ ਆਖਿਆ ਭਾਈ ਗੁਰੂ ਕੀ ਬਾਣੀ ਪੜ੍ਹਿਆ ਕਰੋ। ਉਹ ਕਹਿੰਦੇ ਜੀ ਪੜ੍ਹ ਲੈਂਦੇ ਕਦੀ ਜਦੋਂ ਸਮਾਂ ਲੱਗੇ, ਐਂ ਤਾਂ ਨਹੀਂ ਨਹੀਂ ਪੜ੍ਹਦੇ, ਜਦੋਂ ਸਮਾਂ ਲੱਗਦਾ ਉਦੋਂ ਪੜ੍ਹ ਲੈਂਦੇ। ਮਹਾਰਾਜ ਨੇ ਆਖਿਆ ਨਹੀਂ, ਇੱਦਾਂ ਸਮਾਂ ਲੱਗਦਾ ਤਾਂ ਪੜ੍ਹ ਲੈਂਦੇ ਨਹੀਂ। ਹਜ਼ੂਰ ਨੇ ਬਚਨ ਕੀਤੇ, ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਕਹਿੰਦੇ ਜਿਮ ਨਿਸ ਦਿਨ ਘਰ ਕੇ ਕਾਜ ਸੁਧਾਰੇ, ਤਗ ਤਿਆਗੋ ਕਬੂ ਨ ਲਾਗੈ ਪਿਆਰੇ, ਤਥਾ ਪਿਆਰ ਧਰੋ ਗੁਰਬਾਣੀ, ਪੜ੍ਹਨ ਸੁਣਨ ਕੀ ਰੁਚ ਮਨ ਠਾਨੇ। ਕਹਿੰਦੇ ਗੁਰਮੁਖੋ ਇਹ ਨਹੀਂ ਭਾਈ ਸਮਾਂ ਲੱਗ ਗਿਆ ਤੇ ਪੜ੍ਹ ਲਈ, ਜੇ ਸਮਾਂ ਨਹੀਂ ਲੱਗਾ ਤੇ ਫਿਰ ਰਹਿਣ ਦਿੱਤੀ। ਨਹੀਂ, ਜਿਮ ਨਿਸ ਦਿਨ ਘਰ ਕੇ ਕਾਜ ਸੁਧਾਰੇ, ਕਹਿੰਦੇ ਜਿਵੇਂ ਦਿਨੇ ਰਾਤ ਆਪਣੇ ਘਰ ਦੇ ਕੰਮ ਸਵਾਰਦੇ ਜੇ, ਫਿਕਰ ਨਾਲ ਬੰਦਾ ਆਪਣੇ ਘਰ ਦੇ ਕੰਮ ਕਰਦਾ। ਤਗ ਤਿਆਗੋ ਕਬੂ ਨ ਲੱਗੈ ਪਿਆਰੇ, ਮਹਾਰਾਜ ਕਹਿੰਦੇ ਉਹਨਾਂ ਕੰਮਾਂ ਨੂੰ ਤਿਆਗਦੇ ਨਹੀਂ ਨਾ ਤੁਸੀਂ, ਕਿਉਂਕਿ ਪਿਆਰੇ ਹੁੰਦੇ ਆ, ਘਰ ਦਾ ਕੰਮ ਹਰ ਇੱਕ ਬੰਦੇ ਨੂੰ ਪਿਆਰਾ ਹੁੰਦਾ। ਜਿਵੇਂ ਪਿਆਰ ਦੇ ਨਾਲ ਤੁਸੀਂ ਆਪਣਾ ਘਰ ਦਾ ਕੰਮ ਕਰਦੇ, ਫਿਕਰ ਦੇ ਨਾਲ, ਭਾਵੇਂ ਬੰਦਾ ਥੱਕਿਆ ਹੋਵੇ, ਭਾਵੇਂ ਨਾ ਹੀ ਮਨ ਕਰਦਾ ਹੋਵੇ, ਪਰ ਕੰਮ ਕਰਦਾ ਤਾਂ ਕਰਦਾ ਹੀ ਹੈ ਨਾ। ਮਹਾਰਾਜ ਕਹਿੰਦੇ ਜਿਮ ਨਿਸ ਦਿਨ ਘਰ ਕੇ ਕਾਜ ਸੁਧਾਰੇ, ਤਿਆਗੋ ਕਬੂ ਨ ਲਾਗੈ ਪਿਆਰੇ, ਤਥਾ ਪਿਆਰ ਧਰੋ ਗੁਰਬਾਣੀ, ਪੜ੍ਹਨ ਸੁਣਨ ਕੀ ਰੁਚ ਮਨ ਠਾਨੀ। ਕਹਿੰਦੇ ਓਦਾਂ ਪਿਆਰ ਕਰੋ ਗੁਰਬਾਣੀ ਨਾਲ ਜਿੱਦਾਂ ਘਰ ਦੇ ਕੰਮਾਂ ਨਾਲ ਪਿਆਰ ਕਰਦੇ ਜੇ। ਉਸੇ ਤਰ੍ਹਾਂ ਜ਼ਰੂਰੀ ਕੰਮ ਸਮਝ ਕੇ ਪੜ੍ਹਨ ਸੁਣਨ ਕੀ ਰੁਚ ਮਨ ਠਾਨੀ, ਜਾਂ ਪੜ੍ਹੋ ਜਾਂ ਸੁਣੋ, ਮਨ 'ਚ ਰੁਚੀ ਹੋਣੀ ਚਾਹੀਦੀ ਹੈ ਵੀ ਮੈਂ ਥੋੜ੍ਹੀ ਬਾਣੀ ਜ਼ਰੂਰ ਰੋਜ਼ ਪੜ੍ਹਨੀ ਹੈ, ਪੜ੍ਹ ਨਹੀਂ ਸਕਦਾ ਤਾਂ ਸੁਣਨੀ ਹੈ। ਚੌਥੇ ਪਾਤਸ਼ਾਹ ਜੀ ਨੇ ਆਖਿਆ ਰੁਚੀ ਹੋਣੀ ਚਾਹੀਦੀ ਜਾਂ ਪੜ੍ਹਨ ਦੀ ਜਾਂ ਸੁਣਨ ਦੀ। ਇਸੇ ਲਈ ਸਤਸੰਗ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ, ਪੱਕਾ ਨਿਤਨੇਮ ਹੀ ਦੇ ਦਿੱਤਾ ਗੁਰੂ ਕੇ ਸਿੱਖ ਨੂੰ। ਸਵੇਰੇ ਪੰਜ ਬਾਣੀਆਂ ਪੜ੍ਹਨੀਆਂ, ਸ਼ਾਮ ਨੂੰ ਰਹਿਰਾ ਸਾਹਿਬ ਕੀਰਤਨ ਸੋਹਲੇ ਦਾ ਪਾਠ ਸਾਉਣ ਲੱਗਿਆਂ ਕਰਨਾ, ਇਹ ਰੋਜ਼ ਦਾ ਹੀ ਹੋ ਗਿਆ। ਪਤਾ ਵੀ ਇਹਦੇ 'ਚ ਨਾਗਾ ਨਹੀਂ ਹੈਗਾ, ਕਿਉਂਕਿ ਨਿਤਨੇਮ ਜੂ ਹੈ ਅਤੇ ਰੁਚੀ ਨਾਲ ਬੰਦੇ ਨੇ ਕਰ ਲੈਣਾ, ਸਮਝ ਲਓ ਪੜ੍ਹੀ ਗਈ, ਕਰ ਨਹੀਂ ਸਕਦਾ ਸੁਣ ਲਈ। ਇਹ ਤਾਂ ਮਹਾਰਾਜ ਨੇ ਬਖਸ਼ਿਸ਼ ਕੀਤੀ ਨਾ। ਉਹ ਕਹਿੰਦੇ ਤਥਾ ਪਿਆਰ ਧਰੋ ਗੁਰਬਾਣੀ, ਪੜ੍ਹਨ ਸੁਣਨ ਕੀ ਰੁਚ ਮਨ ਠਾਨੀ। ਧਰਾ ਅਰਥ ਜੋ ਸ਼ਬਦ ਮਝਾਰਾ, ਬਾਰੰਬਾਰ ਤਿਸ ਕਰੋ ਵਿਚਾਰ। ਜੋ ਅਰਥ ਰੱਖਿਆ ਸ਼ਬਦ ਵਿੱਚ ਮਹਾਰਾਜ ਨੇ, ਉਹਦੀ ਵਾਰ ਵਾਰ ਵਿਚਾਰ ਕਰਨੀ। ਮਹਾਰਾਜ ਜੀ ਨੇ ਇਸ ਸ਼ਬਦ ਵਿੱਚ ਆਖਿਆ ਕਿ ਉਪਦੇਸ਼ ਕੀ ਦਿੱਤਾ, ਜਿਵੇਂ ਉਹ ਮੰਨ ਲਓ ਆਪਾਂ ਨੂੰ ਪਤਾ ਨਾ ਹੋਵੇ ਸ਼ਬਦ ਦੇ ਅਰਥ ਦਾ, ਆਪਾਂ ਕਦੀ ਸਾਰੀ ਜ਼ਿੰਦਗੀ 'ਚ ਵਿਚਾਰ ਨਾ ਕੀਤੀ ਹੋਵੇ, ਅਤੇ ਉਹ ਜਪਜੀ ਸਾਹਿਬ ਦਾ ਪਾਠ ਹੈ ਜਿਹੜਾ ਤਕਰੀਬਨ ਸਾਰੇ ਸਿੱਖਾਂ ਨੇ ਜ਼ਰੂਰ ਕਈ ਵਾਰ ਸੁਣਿਆ ਹੋਵੇਗਾ, ਗੁਰੂ ਘਰੋਂ ਸੁਣਿਆ ਹੋਵੇ, ਜਾਂ ਸਿੱਖ ਆਪ ਕਰਦੇ ਹੋਣ, ਜਾਂ ਆਪਣੇ ਘਰ ਉੱਦਾਂ ਲਾ ਕੇ ਸੁਣ ਲੈਂਦੇ ਹੋਣ, ਚੱਲਦਾ ਹੀ ਹੈ ਨਾ। ਪਰ ਜੇ ਵਿਚਾਰ ਨਾ ਕੀਤੀ ਹੋਵੇ, ਮੰਨ ਲਓ 15 ਸਾਲ ਆਪਾਂ ਨੂੰ ਹੋ ਗਏ ਹੋਣ ਜਪਜੀ ਸਾਹਿਬ ਦਾ ਪਾਠ ਸੁਣਦੇ ਨੂੰ, ਪਰ ਜੇ ਕੋਈ ਅਨਮਤੀ ਆਪਾਂ ਨੂੰ ਪੁੱਛ ਲਏ ਵੀ ਮੈਂ ਗੁਰਦੁਆਰੇ ਗਿਆ ਸਾਂ, ਉੱਥੇ ਪੰਕਤੀ ਚੱਲਦੀ ਪਈ ਸੀ, ਤੀਰਥ ਨਹਾਵਾ ਜਿਸ ਸੁਭਾਵਾ ਵਿਣ ਭਾਣੇ ਕੇ ਨਾਇ ਕਰੀ, ਜੇਤੀ ਸਿੱਠ ਪਾਈ ਵੇਖਾ ਵਿਣ ਕਰਮਾਂ ਕੇ ਮਿਲੇ ਲਈ, ਮਤ ਵਿੱਚ ਰਤਨ ਜਵਾਹਰ ਮਾਣ ਕੇ। ਇਹਦਾ ਅਰਥ ਕੀ ਹੈ ਵੀ ਅੱਜ ਮੈਂ ਸੁਣਿਆ ਸੀ, ਅੱਗੇ ਵੀ ਮੈਂ ਕਈ ਵਾਰ ਸੁਣਿਆ, ਕੋਈ ਗੁਰਮੁਖ ਦੱਸੋ ਇਹਦਾ ਅਰਥ ਕੀ ਹੈ। ਅਤੇ ਬਹੁਤ ਲੋਕਾਂ ਨੂੰ ਇਹਦੇ ਅਰਥ ਦਾ ਨਹੀਂ ਪਤਾ ਹੋਵੇਗਾ, ਕਿਉਂਕਿ ਵਿਚਾਰ ਸੁਣਨੀ ਨਹੀਂ ਨਾ ਅਸਲ 'ਚ। ਜੇ ਕੋਈ ਆਪਾਂ ਨੂੰ ਪੁੱਛ ਲਏ ਵੀ ਮੈਂ ਜਪਜੀ ਸਾਹਿਬ ਸੁਣਿਆ ਸੀ, ਉਹ 'ਚ ਪੌੜੀ ਆਈ ਸੀ, ਜਤ ਪਹਾਰਾ ਧੀਰਜ ਸੁਣਿਆਰ, ਹਰਣ ਮਤ ਵੇਦ ਹਥਿਆਰ, ਭਾਉ ਖੱਲਾ ਅਗਨ ਤਪਤਾਓ, ਇਹਦਾ ਕੀ ਅਰਥ ਜੀ? ਅਤੇ ਬਹੁਤ ਵਾਰ ਆਪਾਂ ਨੂੰ ਨਹੀਂ ਪਤਾ ਹੁੰਦਾ, ਪਰ ਜੇ ਆਪਾਂ ਰੋਜ਼ ਵਿਚਾਰ ਸੁਣਾਂਗੇ ਹੌਲੀ ਹੌਲੀ ਆਪਾਂ ਨੂੰ ਜਿੰਨਾ ਸ਼ਬਦ ਦੀ ਵਿਚਾਰ ਸੁਣਾਂਗੇ, ਉਨੇ ਦੇ ਅਰਥਾਂ ਦਾ ਘੱਟੋ ਘੱਟ ਪਤਾ ਲੱਗੀ ਜਾਵੇਗਾ, ਕਿਉਂਕਿ ਸ਼ਬਦ ਦੀ ਵਿਚਾਰ ਵਿੱਚੋਂ ਸਤਸੰਗ ਜੀ ਪਤਾ ਲੱਗਦਾ। ਮਹਾਰਾਜ ਜੀ ਨੇ ਆਸ਼ਾ ਕੀ ਰੱਖਿਆ ਇਸ ਸ਼ਬਦ ਵਿੱਚ, ਜਿਵੇਂ ਗਿਆਨੀ ਜੀ ਨੇ ਦੱਸਿਆ, ਗਿਆਨੀ ਮਾਨ ਸਿੰਘ ਜੀ ਨੇ, ਉਹ ਕਹਿੰਦੇ ਨੇ ਗੁਜਰੀ ਜਾਤ ਗਵਾਰ, ਜਾ ਸਭ ਪਾਏ ਆਪਣ, ਹੁਣ ਬਈ ਇਸ ਪੰਕਤੀ ਦਾ ਅਰਥ ਕੀ ਹੈ? ਜੇ ਸ਼ਬਦ ਦੀ ਪੰਕਤੀ ਆਪਾਂ ਸੁਣੀ, ਵਿਚਾਰ ਸੁਣੀ ਹੋਵੇਗੀ ਤਾਂ ਘੱਟੋ ਘੱਟ ਇੰਨਾ ਕੁ ਜ਼ਰੂਰ ਚੇਤਾ ਆਵੇਗਾ ਵੀ ਆਪਾਂ ਸੁਣਿਆ ਸੀ, ਮਹਾਰਾਜ ਕਹਿੰਦੇ ਗੁਜਰੀ ਜਾਤ ਗਵਾਰ ਜਾਸੋ ਪਾਏ ਆਪਣਾ ਮੂਰਖਾ, ਤੇਰੀ ਉਮਰ ਗੁਜਰ ਚੱਲੀ ਹੈ, ਆਪਣੇ ਸਹੁ ਦੀ ਪ੍ਰਾਪਤੀ ਦਾ ਕੋਈ ਯਤਨ ਕਰ। ਕਿਉਂਕਿ ਉਮਰ ਦਾ ਹੁਣ ਕਿਨਾਰਾ ਦੂਸਰਾ ਨੇੜੇ ਆ ਗਿਆ ਅਤੇ ਜਦੋਂ ਸਾਰੀ ਲੰਘ ਗਈ ਫਿਰ ਤੂੰ ਕੀ ਯਤਨ ਕਰਨਾ? ਕਿਉਂਕਿ ਕੋਈ ਸਮਾਂ ਹੁੰਦਾ ਸਤਸੰਗ ਜੀ ਜਦੋਂ ਬੰਦਾ ਯਤਨ ਕਰ ਸਕਦਾ। ਮਹਾਰਾਜ ਦਾ ਆਪਾਂ ਬਚਨ ਬੜਾ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਮਿਲ ਜਗਦੀਸ ਮਿਲਣ ਕੀ ਬਰੀਆ, ਕਹਿੰਦੇ ਉਸ ਜਗਦੀਸ਼ ਨੂੰ ਮਿਲੇ ਮਿਲਣ ਦੀ ਵਾਰੀ ਆ। ਚਿਰੰਕਾਲ ਇਹ ਦੇਹ ਸੰਜਰੀ ਆ, ਬੜੇ ਚਿਰਕਾਲ ਤੋਂ ਬਾਅਦ ਆ, ਬੜੇ ਲੰਮੇ ਸਮੇਂ ਤੋਂ ਬਾਅਦ ਇਹ ਦੇਹ ਮਿਲੀ ਹੈ। ਇਹ ਮਨੁੱਖਾ ਸਰੀਰ ਬੜੇ ਲੰਮੇ ਸਮੇਂ ਤੋਂ ਬਾਅਦ ਮਿਲਿਆ, ਘੜੀ ਮੁੜੀ ਨਹੀਂ ਮਿਲਦਾ। ਇਸੇ ਨੂੰ ਕਬੀਰ ਸਾਹਿਬ ਨੇ ਆਖਿਆ ਨਾ, ਕਬੀਰ ਮਾਨਸ ਜਨਮ ਦਲੰਬ ਹੈ ਹੋਏ ਨਾ ਬਾਰਹ ਬਾਰ, ਜੋ ਬਣ ਫਲ ਪਾ ਕੇ ਭੋਏ ਗਰ ਹੈ ਬਾਹਰ ਨਾ ਲੱਗੇ ਢਾਰ। ਕਬੀਰ ਮਾਨਸ ਜਨਮ ਦੁਲੰਭ ਹੈ, ਕਹਿੰਦੇ ਮਨੁੱਖਾ ਜਨਮ ਬੜਾ ਦੁਰਲੱਭ ਹੈ, ਹੋਏ ਨਾ ਬਾਰਹ ਬਾਰ, ਵਾਰ ਵਾਰ ਨਹੀਂ ਹੁੰਦਾ, ਇਹ ਵਾਰ ਵਾਰ ਨਹੀਂ ਮਿਲਦਾ। ਮਿਲੇਗਾ, ਮਿਲੇਗਾ ਜਨਮ ਜ਼ਰੂਰ, ਸਰੀਰ ਜ਼ਰੂਰ ਮਿਲੇਗਾ, ਪਰ ਮਨੁੱਖਾ ਨਹੀਂ, ਹੋਰ ਸਰੀਰ ਮਿਲਣਗੇ। ਮਨੁੱਖਾ ਸਰੀਰ ਨਹੀਂ, ਬਹੁਤੀ ਵਾਰ ਛੇਤੀ ਛੇਤੀ ਮਿਲੇਗਾ। ਇਸ ਲਈ ਮਹਾਰਾਜ ਨੇ ਸੁਚੇਤ ਕਰਤਾ, ਮਿਲ ਜਗਦੀਸ ਮਿਲਣ ਕੀ ਭਰੀਆ, ਚਿਰੰਕਾਲ ਇਹ ਦੇਹ ਸੰਜਰੀਆ, ਬੜੇ ਚਿਰਕਾਲ ਤੋਂ ਬਾਅਦ ਤੈਨੂੰ ਇਹ ਦੇਹ ਮਿਲੀ ਹੈ, ਇਸ ਕਰਕੇ ਵਾਰੀ ਹੈ ਪਰਮੇਸ਼ਵਰ ਨੂੰ ਮਿਲਣ ਦੀ। ਮਿਲ ਭਾਈ ਤੂੰ ਯਤਨ ਕਰ। ਕਿਉਂ ਜੀ, ਜੇ ਇਹ ਦੇਹ ਨਾ ਹੋਈ ਤਾਂ ਫਿਰ ਮਹਾਰਾਜ ਕਹਿੰਦੇ ਕਈ ਜਨਮ ਭਾਏ ਕੀਟ ਪਤੰਗਾ, ਕਈ ਜਨਮ ਤੇ ਕੀੜੇ ਪਤੰਗੇ ਬਣਦਿਆਂ ਹੀ ਨਿਕਲ ਜਾਣਗੇ, ਕਈ ਜਨਮ ਗਾਜ ਮੀਨ ਕੁਰੰਗਾ, ਗਾਜ ਹਾਥੀ ਮੀਨ ਮੱਛੀ ਕੁਰੰਗ ਹਰਨ, ਕਹਿੰਦੇ ਕਈ ਜਨਮ ਤੂੰ ਹਾਥੀ ਬਣਿਆ, ਮੱਛੀ ਬਣਿਆ, ਹਿਰਨ ਬਣਿਆ, ਇਹ ਗੇੜ ਫਿਰ ਚੱਲ ਪਏਗਾ। ਕਈ ਜਨਮ ਪੰਖੀ ਸਰਪ ਹੋਇਓ, ਕਿੰਨੇ ਜਨਮ ਤੂੰ ਸੱਪ ਰੀਂਘ ਕੇ ਚੱਲਣ ਵਾਲੀਆਂ ਜੂਨਾਂ ਬਣਿਆ, ਪੰਖੀ ਉੱਡਣ ਵਾਲੀਆਂ ਜੂਨਾਂ, ਇੱਕ ਵਾਰ ਨਹੀਂ ਕਈ ਜਨਮ, ਕਈ ਜਨਮ ਹੈਵਰ ਬ੍ਰਿਖ ਜੋਇਓ, ਕਿੰਨੀ ਵੇਰ ਤੂੰ ਬਨਸਪਤੀ ਹੋਰ ਕੀ ਕੁਝ ਸੀ ਜਿਹਦੇ ਵਿੱਚ ਤੈਨੂੰ ਲੰਘਣਾ ਪਿਆ। ਮਿਲ ਜਗਦੀਸ ਮਿਲਣ ਕੀ ਬਰੀਆ, ਚਿਰੰਕਾਲੇ ਦੇ ਸੰਜਰੀਆ, ਕਹਿੰਦੇ ਉਸ ਜਗਦੀਸ਼ ਨੂੰ ਮਿਲ, ਇਹ ਤੈਨੂੰ ਮਿਲਣ ਦੀ ਵਾਰੀ ਮਿਲ ਗਈ, ਕਿਉਂਕਿ ਇਹ ਜਿਹੜੀ ਮਨੁੱਖਾ ਦੇਹ ਮਿਲੀ ਹੈ ਬੜੇ ਚਿਰ ਬਾਅਦ ਮਿਲੀ, ਮਸਾਂ ਮਿਲੀ। ਤਾਂ ਕਬੀਰ ਸਾਹਿਬ ਨੇ ਆਖਿਆ, ਕਬੀਰ ਮਾਨਸ ਜਨਮ ਦੁਲੰਬ ਹੈ ਹੋਏ ਨਾ ਬਾਰਹ ਬਾਰ, ਵਾਰ ਵਾਰ ਨਹੀਂ ਹੁੰਦਾ ਗੁਰਮੁਖ, ਬੜਾ ਦੁਰਲੱਭ ਹੈ ਇਹ, ਜੋ ਬਣ ਫਲ ਪਾ ਕੇ ਭੋਏ ਗਰ ਹੈ। ਪਰ ਕਈ ਵਾਰੀ ਵਿਅਰਥ ਇੱਦਾਂ ਚੱਲਿਆ ਜਾਂਦਾ ਜਿਵੇਂ ਬਣ ਵਿੱਚ ਪੱਕਾ ਹੋਇਆ ਫਲ ਹੋਵੇ ਨਾ, ਪੱਕ ਕੇ ਅਖੀਰ ਦੀ ਬਾਕੀ ਟਹਿਣੀ ਨਾਲ ਟੁੱਟ ਕੇ ਆਪੇ ਹੀ ਧਰਤੀ 'ਤੇ ਡਿੱਗ ਪੈਂਦਾ, ਕਿਸੇ ਦੇ ਖਾਣ ਦੇ ਕੰਮ ਨਹੀਂ ਆਉਂਦਾ ਜਿਹੜਾ ਉਜਾੜ ਵਿੱਚ ਫਲ ਲੱਗਾ ਹੋਵੇ। ਜੋ ਬਣ ਫਲ ਪਾ ਕੇ ਭੋਏ ਗਰ ਹੈ ਬਾਹਰ ਨਾ ਲੱਗੇ ਡਾਰ, ਕਹਿੰਦੇ ਮੁੜ ਕੇ ਟਹਿਣੀ ਨਾਲ ਲੱਗ ਨਹੀਂ ਸਕਦਾ ਅਤੇ ਖਾਣ ਦੇ ਕੰਮ ਨਹੀਂ ਆਇਆ ਕਿਸੇ ਦੇ, ਕਿਉਂਕਿ ਉਜਾੜ 'ਚ ਸੀ ਲੱਗਾ ਹੋਇਆ ਪੱਕਾ ਫਲ, ਪੱਕ ਕੇ ਆਪੇ ਟਹਿਣੀ ਨਾਲੋਂ ਡਿੱਗ ਪਿਆ, ਮੁੜ ਕੇ ਤਾਂ ਟਹਿਣੀ ਨਾਲ ਜੁੜ ਨਹੀਂ ਸਕਦਾ। ਇਸੇ ਤਰ੍ਹਾਂ ਕਹਿੰਦੇ ਜੇ ਇੱਕ ਵਾਰ ਇਹ ਸਰੀਰ ਪੱਕ ਕੇ ਨਿਕਲ ਗਿਆ ਹੱਥੋਂ ਤਾਂ ਮੁੜ ਕੇ ਦੁਬਾਰਾ ਦੁਬਾਰਾ ਇੰਨੀ ਛੇਤੀ ਨਹੀਂ ਮਿਲਦਾ, ਇਹ ਵਾਰੀ ਹੈ, ਅਤੇ ਉਸ ਕਰਕੇ ਕਹਿੰਦੇ ਇਹਨੂੰ ਸਫਲ ਹੀ ਕਰ ਲਾ ਭਾਈ। ਇਸੇ ਨੂੰ ਭਾਈ ਗੁਰਦਾਸ ਜੀ ਨੇ ਲਿਖਿਆ, ਕਹਿੰਦੇ ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸ਼ਰਨ ਕੈ, ਬੜੇ ਲੰਮੇ ਸਮੇਂ ਤੋਂ ਬਾਅਦ ਤੈਨੂੰ ਇਹ ਨਿਰਮੋਲਕ ਮਨੁੱਖਾ ਜਨਮ ਮਿਲਿਆ। ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਚਿਰੰਕਾਲ ਦਾ ਅਰਥ ਹੁੰਦਾ ਚਿਰਕਾਲ ਤੋਂ ਬਾਅਦ, ਬੜੇ ਲੰਮੇ ਸਮੇਂ ਤੋਂ ਬਾਅਦ ਇਹ ਤੈਨੂੰ ਮਨੁੱਖਾ ਨਿਰਮੋਲਕ ਜਨਮ ਮਿਲਿਆ ਭਾਈ। ਸਫਲ ਜਨਮ ਗੁਰ ਚਰਨ ਸ਼ਰਨ ਕੈ, ਸਫਲ ਕਿਵੇਂ ਹੋਵੇਗਾ? ਗੁਰੂ ਸਾਹਿਬ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਜਾਣ ਤੋਂ, ਚਿਰ ਬਾਅਦ ਮਿਲਿਆ, ਨਿਰਮੋਲਕ ਹੈ, ਪਰ ਇਹਦੀ ਸਫਲਤਾ ਗੁਰੂ ਚਰਨਾਂ ਦੀ ਸ਼ਰਨ ਵਿੱਚ ਜਾਣ ਤੋਂ ਬਾਅਦ। ਨੇਤਰ ਅਮੋਲ ਗੁਰਦਰਸ ਅਮੋਲ ਦੇਖੇ, ਮਹਾਰਾਜ ਜੇ ਗੁਰੂ ਚਰਨਾਂ ਦੀ ਸ਼ਰਨ 'ਚ ਜਾਵਾਂਗੇ ਫਿਰ ਕਿੱਦਾਂ ਇਹ ਹੋ ਜਾਂਦਾ ਪਵਿੱਤਰ, ਫਿਰ ਕਿਵੇਂ ਸਫਲ ਹੈ? ਭਾਈ ਗੁਰਦਾਸ ਜੀ ਕਹਿੰਦੇ ਨੇਤਰ ਅਮੋਲ ਗੁਰਦਰਸ ਅਮੋਲ ਦੇਖੇ, ਕਿਉਂ? ਜਦੋਂ ਗੁਰੂ ਦੇ ਅਮੋਲਕ ਦਰਸ਼ਨ ਆਪਾਂ ਕਰਦੇ ਹਾਂ ਆਪਣੇ ਨੇਤਰ ਕਰਦੇ, ਕਹਿੰਦੇ ਨੇਤਰਾਂ ਦੀ ਪਵਿੱਤਰਤਾ ਬਣਦੀ ਭਾਈ ਗੁਰਦਾਸ ਜੀ ਦਾ ਬਚਨ। ਨੇਤਰ ਅਮੋਲ, ਗੁਰਦਰਸ ਅਮੋਲ ਦੇਖਿਆ, ਸ਼ਰਾਵਣ ਅਮੋਲ ਕੋਲ ਸ਼ਬਦ ਧਰਨ ਕਹਿ। ਕੰਨ ਉਦੋਂ ਪਵਿੱਤਰ ਹੁੰਦੇ ਜਦੋਂ ਗੁਰੂ ਦਾ ਸ਼ਬਦ ਕੰਨਾਂ 'ਚ ਪੈਂਦਾ, ਤਾਂ ਕਹਿੰਦੇ ਗੁਰਮੁਖੋ ਇਹ ਸਫਲ ਹੋ ਜਾਂਦਾ। ਨਾਸਕਾ ਅਮੋਲ ਚਨਾਰਬਿੰਦ ਬਾਸੁਨਾ ਕਹਿ। ਮੱਥਾ ਟੇਕੀਦਾ ਤੇ ਕਹਿੰਦੇ ਨੇ ਸੰਗਤ ਦੇ ਚਰਨ ਧੂੜੀ ਦੀ ਸੁਗੰਧ ਹੀ ਆਉਂਦੀ ਨਾਸਕਾ ਨੂੰ। ਨਾਸਕਾ ਅਮੋਲ ਚਰਨਾਰਬਿੰਦ ਬਾਸੁਨਾ ਕਹਿ, ਚਰਨ ਅਮੋਲ ਪ੍ਰਦਰਸ਼ਨਾ ਕਰਨ ਕਹਿ। ਕਹਿੰਦੇ ਪੈਰਾਂ ਦੀ ਪਵਿੱਤਰਤਾ ਹੁੰਦੀ ਪਰਿਕਰਮਾ ਕਰਨ ਕਰਕੇ। ਫਿਰ ਕਹਿੰਦੇ ਹਸਤ ਅਮੋਲ ਸਤਿਗੁਰ ਸੇਵਕ ਹੈ ਸਫਲ। ਹੱਥਾਂ ਦੀ ਪਵਿੱਤਰਤਾ ਹੁੰਦੀ ਸਤਿਗੁਰੂ ਦੀ ਸੇਵਾ ਕੀਤੀ। ਰਸਨਾ ਅਮੋਲ ਗੁਰਮੰਤਰ ਸਿਮਰਨ ਕਹਿ। ਰਸਨਾ ਦੀ ਪਵਿੱਤਰਤਾ ਗੁਰੂ ਮੰਤਰ ਦਾ ਸਿਮਰਨ ਕੀਤੇ। ਇਸ ਲਈ ਕਹਿੰਦੇ ਇਹ ਮਿਲਿਆ ਤਾਂ ਚਿਰ ਬਾਅਦ ਹੈ, ਪਰ ਇਹਦੀ ਸਫਲਤਾ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਜਾਣ ਤੋਂ ਬਾਅਦ ਹੁੰਦੀ। ਪਰ ਇਸ ਗੱਲ ਦੀ ਸੋਝੀ ਵੀ ਤਾਂ ਆਵੇਗੀ ਜੇ ਸ਼ਬਦ ਦੀ ਵਿਚਾਰ ਵੱਲ ਸਤਿਸੰਗ ਜੀ ਥੋੜ੍ਹਾ ਬਹੁਤ ਆਪਾਂ ਧਿਆਨ ਦੇਵਾਂਗੇ। ਤਾਂ ਮਹਾਰਾਜ ਨੇ ਆਖਿਆ ਧਰਾ ਅਰਥ ਜੋ ਸ਼ਬਦ ਮਝਾਰਾ, ਬਾਰੰਬਾਰ ਤਿਸ ਕਰੋ ਵਿਚਾਰਾ। ਜੋ ਅਰਥ ਸ਼ਬਦ ਵਿੱਚ ਮਹਾਰਾਜ ਨੇ ਰੱਖਿਆ ਉਸਦੀ ਵਾਰ ਵਾਰ ਵਿਚਾਰ ਕਰਨੀ, ਰੋਜ਼ ਵਿਚਾਰਨਾ, ਰੋਜ਼ ਸੁਣਨਾ, ਰੋਜ਼ ਸੁਣਨਾ, ਰੋਜ਼ ਵਿਚਾਰਨਾ। ਕਿਉਂ ਜੀ? ਕਹਿੰਦੇ ਗੁਰ ਕਿਆ ਕਹੇ ਕਰੇ ਹਮ ਕਹਾਂ, ਸਨੇ ਸਨੇ ਮਨ ਮੋੜੋ ਮਹਾਂ। ਭਾਈ ਗੁਰੂ ਸਾਹਿਬ ਜੀ ਬਾਣੀ 'ਚ ਕੀ ਕਹਿ ਰਹੇ ਨੇ ਅਤੇ ਅਸੀਂ ਕੀ ਕਰ ਰਹੇ ਹਾਂ? ਗੁਰ ਕਿਆ ਕਹੇ ਕਰੇ ਹਮ ਕਹਾਂ, ਸਨੇ ਸਨੇ ਮਨ ਮੋੜੋ ਮਹਾਂ। ਕਹਿੰਦੇ ਗੁਰੂ ਸਾਹਿਬ ਕੀ ਕਹਿ ਰਹੇ ਨੇ ਬਾਣੀ 'ਚ, ਆਪਾਂ ਕੀ ਕਰ ਰਹੇ ਹਾਂ? ਭਾਈ ਇਹ ਭਲਾ ਠੀਕ ਹੈ, ਬਿਲਕੁਲ ਉੱਦਾਂ ਹੀ ਚੱਲ ਰਿਹਾ ਜਿਵੇਂ ਮਹਾਰਾਜ ਕਹਿ ਰਹੇ ਨੇ? ਜੇ ਨਹੀਂ ਤਾਂ ਚੌਥੇ ਪਾਤਸ਼ਾਹ ਕਹਿੰਦੇ ਹੌਲੀ ਹੌਲੀ ਮਨ ਨੂੰ ਮੋੜ ਕੇ ਲਿਆਓ ਭਾਈ। ਸਣੇ ਸਣੇ ਮਨ ਮੋੜੋ ਮਹਾਂ ਦਾ ਅਰਥ ਹੁੰਦਾ ਸਣੇ ਸਣੇ ਹੁੰਦਾ ਹੌਲੀ ਹੌਲੀ। ਕਹਿੰਦੇ ਜੇ ਨਹੀਂ ਸ਼ਬਦ ਦਾ ਦੀ ਵਿਚਾਰ ਕਰਕੇ ਦੇਖੋ ਵੀ ਮਹਾਰਾਜ ਨੇ ਸ਼ਬਦ ਵਿੱਚ ਸਾਨੂੰ ਕੀ ਹੁਕਮ ਕੀਤਾ, ਕੀ ਆਪਾਂ ਉੱਦਾਂ ਹੀ ਚੱਲ ਰਹੇ? ਜੇ ਆਪਾਂ ਉਸ ਤਰ੍ਹਾਂ ਨਹੀਂ ਚੱਲ ਰਹੇ ਜਿਵੇਂ ਮਹਾਰਾਜ ਜੀ ਨੇ ਆਖਿਆ, ਤਾਂ ਹੌਲੀ ਹੌਲੀ ਭਾਈ ਫਿਰ ਮੁੜੀਏ ਵਾਪਸ, ਉਵੇਂ ਚੱਲਣ ਦਾ ਯਤਨ ਕਰੀਏ ਜਿਵੇਂ ਮਹਾਰਾਜ ਨੇ ਆਖਿਆ। ਵਿਚਾਰ ਤਾਂ ਹੀ ਕਰਨੀ ਹੈ। ਧਰਾ ਅਰਥ ਜੋ ਸ਼ਬਦ ਮਝਾਰਾ, ਬਾਰੰਬਾਰ ਤਿਸ ਕਰੋ ਵਿਚਾਰਾ, ਗੁਰ ਕਿਆ ਕਹੇ ਕਰੇ ਹਮ ਕਹਾਂ, ਸਣੇ ਸਣੇ ਮਨ ਮੋੜੋ ਮਹਾਂ। ਵੀ ਹੌਲੀ ਹੌਲੀ ਆਪਣਾ ਮਨ ਮੋੜਾਵੇ। ਹੁਣ ਮੰਨ ਲਓ ਆਪਾਂ ਕੋਈ ਗੁਰੂ ਸਾਹਿਬ ਜੀ ਦਾ ਸ਼ਬਦ ਸਰਵਣ ਕੀਤਾ ਅਤੇ ਸ਼ਬਦ ਚੌਥੇ ਪਾਤਸ਼ਾਹ ਜੀ ਦਾ ਆਇਆ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ, ਉੱਠ ਹਰ ਨਾਮ ਧਿਆਵੈ, ਇਸ਼ਨਾਨ ਕਰੇ ਭਲਕੇ ਪ੍ਰਭਾਤੀ। ਸੋ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ, ਉੱਦਮ ਕਰੇ ਭਲਕੇ ਪ੍ਰਭਾਤੀ। ਗੁਰੂ ਸਾਹਿਬ ਜੀ ਨੇ ਸ਼ਬਦ ਦੀ ਆਪਾਂ ਵਿਚਾਰ ਸੁਣੀ ਵੀ ਮਹਾਰਾਜ ਚੌਥੇ ਪਾਤਸ਼ਾਹ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ, ਉੱਠ ਹਰ ਨਾਮ ਧਿਆਵੈ। ਜਿਹੜਾ ਸਤਿਗੁਰੂ ਦਾ ਸਿੱਖ ਖਵਾਉਂਦਾ ਆਪਣੇ ਆਪ ਨੂੰ, ਉਹ ਸਵੇਰੇ ਉੱਠ ਕੇ ਨਾਮ ਜ਼ਰੂਰ ਧਿਆਵੇ। ਜੇ ਸਿੱਖ ਖਵਾਉਂਦਾ ਨਾ, ਭਲਕੇ ਦਾ ਅਰਥ ਹੁੰਦਾ ਸਵੇਰੇ ਸਵੇਰੇ। ਜੇ ਸਿੱਖ ਖਵਾਉਂਦਾ ਤਾਂ ਸਵੇਰੇ ਸਵੇਰੇ ਉੱਠ ਕੇ ਨਾਮ ਧਿਆਵੇ ਭਾਈ। ਉੱਦਮ ਕਰੇ ਭਲਕੇ ਪ੍ਰਭਾਤੀ, ਪ੍ਰਭਾਤ ਵੇਲੇ ਸਵੇਰੇ ਸਵੇਰੇ ਉੱਦਮ ਕਰੇ। ਹੁਣ ਮੰਨ ਲਓ ਮਹਾਰਾਜ ਨੇ ਹੁਕਮ ਕਰਤਾ, ਆਪਾਂ ਵਾਰ ਵਾਰ ਇਸ ਸ਼ਬਦ ਦੀ ਵਿਚਾਰ ਕਰਨੀ ਵੀ ਗੁਰੂ ਰਾਮਦਾਸ ਮਹਾਰਾਜ ਤਾਂ ਕਹਿ ਰਹੇ ਜੇ ਕੋ ਆਪਣੇ ਆਪ ਨੂੰ ਸਿੱਖ ਖਵਾਉਂਦਾ ਉਹ ਸਵੇਰੇ ਉੱਠ ਕੇ ਨਾਮ ਜਪੇ, ਉਹ ਉੱਦਮ ਕਰੇ, ਇਸ਼ਨਾਨ ਕਰੇ, ਤੇ ਕੀ ਮੈਂ ਸਵੇਰੇ ਉੱਠ ਕੇ ਜਪਦਾ? ਨਹੀਂ ਜਪਦਾ। ਇਹਦਾ ਅਰਥ ਆ ਵੀ ਮਹਾਰਾਜ ਦਾ ਹੁਕਮ ਕੁਝ ਹੋਰ ਹੈ ਤੇ ਮੈਂ ਕੁਝ ਹੋਰ ਕਰਦਾ ਪਿਆ। ਇਹੀ ਵਿਚਾਰ ਬਸ ਕਹਿੰਦੇ ਵਾਰ ਵਾਰ ਕਰਨੀ, ਬਾਰੰਬਾਰ ਤਿਸ ਕਰੋ ਵਿਚਾਰਾ। ਧਰਾ ਅਰਥ ਜੋ ਸ਼ਬਦ ਮਝਾਰਾ, ਗੁਰ ਕਿਆ ਕਹੇ ਕਰੇ ਹਮ ਕਹਾਂ, ਸਣੇ ਸਣੇ ਮਨ ਮੋੜੋ ਮਹਾਂ। ਗੁਰੂ ਸਾਹਿਬ ਕੀ ਕਹਿ ਰਹੇ ਨੇ, ਮੈਂ ਕੀ ਕਰਦਾ ਪਿਆ? ਜੇ ਮੈਂ ਨਹੀਂ ਉਸ ਤਰ੍ਹਾਂ ਚੱਲ ਰਿਹਾ ਤਾਂ ਹੌਲੀ ਹੌਲੀ ਉਸ ਪਾਸੇ ਆਈਏ, ਮੁੜੀਏ ਭਾਈ ਹੌਲੀ ਹੌਲੀ। ਫਿਰ ਇਸ ਲਈ ਕਹਿੰਦੇ ਸ਼ਬਦ ਦੀ ਵਿਚਾਰ ਕਰਨੀ ਸਤਿਸੰਗ ਜੀ ਜ਼ਰੂਰੀ, ਕਿਉਂਕਿ ਸ਼ਬਦ ਦੀ ਵਿਚਾਰ ਤੋਂ ਆਪਾਂ ਨੂੰ ਪਤਾ ਲੱਗਦਾ। ਨਹੀਂ ਤਾਂ ਹੋ ਸਕਦਾ ਇੱਕ ਹੀ ਸ਼ਬਦ ਆਪਾਂ ਹਜ਼ਾਰ ਵਾਰ ਸੁਣਿਆ ਹੋਵੇ ਕਈ ਵਾਰ ਸੁਣਨ ਤੋਂ ਬਾਅਦ ਵੀ ਆਪਾਂ ਨੂੰ ਮਹਾਰਾਜ ਦੇ ਆਸ਼ੇ ਦਾ ਪਤਾ ਨਹੀਂ ਲੱਗਦਾ ਵੀ ਗੁਰੂ ਸਾਹਿਬ ਜੀ ਨੇ ਹੁਕਮ ਕੀ ਕੀਤਾ ਇਸ ਸ਼ਬਦ ਵਿੱਚ ਭਾਈ। ਹਾਲਾਂ ਇਹਦੇ ਦੋ ਪੱਖ ਨੇ, ਇਸ ਗੱਲ ਦੇ ਦੋ ਪੱਖ ਹੈ। ਇੱਕ ਸ਼ਬਦ ਦੀ ਵਿਚਾਰ ਕਰਨੀ ਮਹਾਰਾਜ ਦਾ ਆਸ਼ਾ, ਮਹਾਰਾਜ ਦਾ ਹੁਕਮ ਸਮਝਣ ਵਾਸਤੇ। ਇੱਕ ਹੁੰਦਾ ਸਤਸੰਗ ਜੀ ਬਿਨਾਂ ਅਰਥਾਂ ਤੋਂ ਸ਼ਬਦ ਦਾ ਅਭਿਆਸ ਕਰਨਾ, ਉਸ ਸ਼ਬਦ ਦੇ ਗੁਣ ਨੂੰ ਆਪਣੇ ਅੰਦਰ ਧਾਰਨ ਕਰਨ ਵਾਸਤੇ। ਦੋਨੋਂ ਪੱਖ ਬਰਾਬਰ ਹੀ ਨੇ। ਮੰਨ ਲਓ ਵੀ ਜੇ ਆਪਾਂ ਸ਼ਬਦ ਦੀ ਵਿਚਾਰ ਕਰ ਜਪਜੀ ਸਾਹਿਬ ਦਾ ਪਾਠ ਕੀਤਾ, ਦੋ ਤਿੰਨ ਚਾਰ ਪੰਜ ਵਾਰੀ ਆਪਾਂ ਨੂੰ ਉਹਦੀ ਵਿਚਾਰ ਵੀ ਸੁਣਨੀ ਚਾਹੀਦੀ ਹੈ ਵੀ ਜਪਜੀ ਸਾਹਿਬ 'ਚ ਆਖਿਆ ਕੀ ਮਹਾਰਾਜ ਨੇ। ਪਰ ਇਹਦੇ ਤੋਂ ਬਿਨਾਂ ਬਿਨਾਂ ਅਰਥਾਂ ਤੋਂ ਬਾਣੀ ਦਾ ਅਭਿਆਸ ਵੀ ਕਰਨਾ ਚਾਹੀਦਾ। ਉਹ ਬਾਣੀ ਦਾ ਅਭਿਆਸ ਬਾਣੀ ਦੇ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰਨ ਲਈ ਹੁੰਦਾ। ਉਸੇ ਨੇ ਮਹਾਰਾਜ ਨੇ ਆਖਿਆ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨਤੰਤਰ ਪੀਐ। ਵਾਰ ਵਾਰ ਜਪਣਾ, ਵਾਰ ਵਾਰ ਜਪਣਾ, ਵਾਰ ਵਾਰ ਜਪਣਾ। ਕਿਉਂਕਿ ਕੋਈ ਵੀ ਸ਼ਬਦ ਆਪਾਂ ਵਾਰ ਵਾਰ ਆਖਾਂਗੇ ਸਤਸੰਗ ਜੀ ਤਾਂ ਉਹ ਫਿਰ ਸਿੱਧ ਹੋ ਜਾਂਦਾ, ਅਤੇ ਸਿੱਧ ਹੋਇਆ ਸ਼ਬਦ ਆਪਣੀ ਸ਼ਕਤੀ ਆਪਣੀ ਕਲਾ ਵਿਖਾਉਂਦਾ। ਕੋਈ ਸ਼ਬਦ ਵੀ ਆਪਾਂ ਵਾਰ ਵਾਰ ਆਖਾਂਗੇ, ਅਤੇ ਜੇ ਗੁਰੂ ਕਾ ਸ਼ਬਦ ਵਾਰ ਵਾਰ ਆਖਾਂਗੇ ਉਹਦਾ ਤਾਂ ਭਲਾ ਕਹਿਣਾ ਹੀ ਕੀ। ਸਿਆਣੇ ਗੁਰਮੁਖਾਂ ਦਾ ਨਿਰਣਾ ਕਹਿੰਦੇ ਆਮ ਸ਼ਬਦ ਵੀ ਆਪਾਂ ਜਦੋਂ ਵਾਰ ਵਾਰ ਕਹਿੰਦੇ ਨਾ, ਜ਼ਿੰਦਗੀ ਦੇ ਆਮ ਜਿਹੜੇ ਆਪਾਂ ਘਰਾਂ 'ਚ ਵਰਤਦੇ ਉਹਨੂੰ ਵੀ ਅਗਰ ਵਾਰ ਵਾਰ ਆਖੀਏ ਤਾਂ ਉਹ ਵੀ ਸਤਸੰਗ ਜੀ ਆਪਣੀ ਕਲਾ ਵਿਖਾਉਂਦਾ। ਇਸੇ ਲਈ ਸਿਆਣਿਆਂ ਲੋਕਾਂ ਨੇ ਕੁਝ ਐਸੇ ਸ਼ਬਦ ਚੁਣੇ ਸਨ ਜਿਹੜੇ ਜਿਨ੍ਹਾਂ ਦਾ ਨੈਗੇਟਿਵ ਪੱਖ ਸੀ, ਅਤੇ ਆਪਣੇ ਬਜ਼ੁਰਗਾਂ ਨੇ ਆਖਿਆ, ਸਿਆਣਿਆਂ ਨੇ ਆਖਿਆ ਭਾਈ ਇਹ ਨੈਗੇਟਿਵ ਪੱਖ ਨਹੀਂ ਸ਼ਬਦ ਦਾ ਲੈਣਾ ਚਾਹੀਦਾ ਕਦੇ ਵੀ, ਹਮੇਸ਼ਾ ਪੋਜ਼ਿਟਿਵ ਸੋਚਣਾ ਚਾਹੀਦਾ, ਚੰਗੇ ਸ਼ਬਦ ਬੋਲਣੇ ਚਾਹੀਦੇ। ਅਤੇ ਨੈਗੇਟਿਵ ਕਿਹੜੇ? ਮੰਨ ਲਓ ਬੰਦਾ ਚੜ੍ਹਾਈ ਕਰ ਗਿਆ, ਮੌਤ ਹੋ ਗਈ ਕਿਸੇ ਦੀ, ਤਾਂ ਉਹਨੂੰ ਜੇ ਆਪਾਂ ਇਹ ਹੀ ਆਖੀਏ ਵੀ ਫਲਾਣਾ ਮਰ ਗਿਆ ਜੀ, ਫਲਾਣਾ ਮਰ ਗਿਆ, ਇਹ ਲਫ਼ਜ਼ ਜਿਹੜਾ ਨਾ ਇਹ ਨੈਗੇਟਿਵ ਪੱਖ ਪੇਸ਼ ਕਰਦਾ। ਇਸ ਲਈ ਸਿਆਣਿਆਂ ਨੇ ਇੱਕ ਬਹੁਤ ਸੁੰਦਰ ਸ਼ਬਦ ਚੁਣ ਲਿਆ, ਉਹ ਕਹਿੰਦੇ ਮਰ ਗਿਆ ਨਹੀਂ ਕਹਿਣਾ, ਬੰਦਾ ਤਾਂ ਮਰ ਗਿਆ ਠੀਕ ਹੈ, ਪਰ ਲਫ਼ਜ਼ ਵਰਤਣਾ ਵੀ ਇਹ ਅਕਾਲ ਚਲਾਣਾ ਕਰ ਗਿਆ। ਲਫ਼ਜ਼ ਪੋਜ਼ਿਟਿਵ ਵਰਤਣਾ, ਮਰ ਗਿਆ ਵਾਰ ਵਾਰ ਕਹਿਣ ਦੀ ਲੋੜ ਨਹੀਂ। ਕਿਉਂ ਨਹੀਂ ਕਹਿਣਾ? ਆਪਾਂ ਪਿੰਡਾਂ 'ਚ ਸਾਂ ਅਤੇ ਪਹਿਲਾਂ ਸਤਸੰਗ ਜੀ ਉੱਥੇ ਆਪਣੇ ਲਾਈਟ ਨਹੀਂ ਸੀ ਹੈਗੀ, ਆਪਾਂ ਨੂੰ ਪਤਾ ਸਾਰਾ ਕੰਮ ਦੀਵਿਆਂ ਦਾ ਕਰਨਾ ਪੈਂਦਾ ਸੀ ਜਾਂ ਲੈਂਪਾਂ ਨਾਲ, ਦੀਵੇ ਦੀ ਰੋਸ਼ਨੀ 'ਚ ਆਪਾਂ ਦੇਖਿਆ ਜਿਹੜੇ ਮੇਰੀ ਉਮਰ ਦੇ ਉਹਨਾਂ ਨੂੰ ਪਤਾ ਦੀਵਾ ਹੀ ਸੀ, ਲਾਈਟ ਤਾਂ ਹੈਗੀ ਨਹੀਂ ਸੀ। ਅਤੇ ਉਦੋਂ ਜਦੋਂ ਦੀਵਾ ਜਗਦਾ ਹੋਵੇ ਤਾਂ ਰਾਤ ਦੀਵਾ ਬੰਦ ਕਰਨਾ ਹੁੰਦਾ ਸੀ ਨਾ, ਅਤੇ ਜਿਹੜਾ ਵੀ ਸਿਆਣਾ ਮੈਂਬਰ ਸੀ ਘਰ ਦਾ ਉਹਨੇ ਕਹਿਣਾ ਪੁੱਤਰ ਦੀਵਾ ਵਧਾ ਦੇ, ਜਾਂ ਦੀਵਾ ਵਧਾ ਦੇ ਦਾ ਅਰਥ ਹੈ ਵੀ ਦੀਵਾ ਬੰਦ ਕਰ ਦੇ, ਕਿਉਂਕਿ ਹੁਣ ਸੌਣਾ, ਸਾਰੇ ਕਾਰਜ ਕਰ ਲਏ ਅਤੇ ਸੌਣ ਲੱਗਿਆਂ ਦੀਵਾ ਬੰਦ ਕਰਨਾ ਹੀ ਹੈ ਨਾ। ਪਰ ਉਹ ਇਹ ਨਹੀਂ ਸੀ ਕਹਿੰਦੇ ਦੀਵਾ ਬੰਦ ਕਰ ਦੇ, ਕਿਉਂ? ਬੰਦ ਕਰਨਾ ਨੈਗੇਟਿਵ ਅੱਖਰ ਹੈ ਅਤੇ ਵਧਾ ਦੇ ਪੋਜ਼ਿਟਿਵ ਹੈ, ਕੰਮ ਉਹੀ ਕਰਨਾ, ਕਰਨਾ ਬੰਦ ਹੀ ਹੈ। ਪਰ ਫਿਰ ਵੀ ਉਹ ਸਿਆਣੇ ਇਹ ਨਹੀਂ ਸੀ ਕਹਿੰਦੇ ਵੀ ਦੀਵਾ ਬੰਦ ਕਰ ਦੇ, ਉਹ ਕਹਿੰਦੇ ਜਾਂ ਦੀਵਾ ਵਧਾ ਦੇ, ਵਧਾ ਦੇ ਦਾ ਅਰਥ ਵੀ ਬੰਦ ਕਰਨਾ ਹੀ ਹੁੰਦਾ, ਪਰ ਵਧਾ ਦੇ ਦਾ ਅਰਥ ਹੁੰਦਾ ਵੀ ਇਹ ਵਧੇ, ਬੰਦ ਦਾ ਅਰਥ ਹੁੰਦਾ ਬੰਦ। ਉਹ ਕਹਿੰਦੇ ਜੇ ਰੋਜ਼ ਆਪਾਂ ਇੱਕੋ ਲਫ਼ਜ਼ ਵਰਤਾਂਗੇ ਨਾ, ਦੀਵਾ ਬੰਦ ਕਰ ਦੇ, ਦੀਵਾ ਬੰਦ ਕਰ ਦੇ, ਦੀਵਾ ਬੰਦ ਕਰ ਦੇ, ਇੱਕ ਦਿਨ ਦੀਵਾ ਬੰਦ ਹੀ ਹੋ ਜਾਏਗਾ ਅਤੇ ਕਿਸੇ ਦਾ ਦੀਵਾ ਗੁੱਲ ਹੋਇਆ ਚੰਗਾ ਨਹੀਂ ਹੁੰਦਾ। ਉਹ ਕਹਿੰਦੇ ਇੱਕ ਲਫ਼ਜ਼ ਰੋਜ਼ ਵਰਤਾਂਗੇ ਉਹ ਲਫ਼ਜ਼ ਜ਼ਰੂਰ ਆਪਣਾ ਅਸਰ ਵਿਖਾ ਲਏਗਾ, ਅਤੇ ਹਰ ਵਸ ਦੇ ਘਰ 'ਚ ਦੀਵਾ ਜਗਦਾ ਰਹਿਣਾ ਚਾਹੀਦਾ, ਦੀਵਾ ਕਿਸੇ ਦਾ ਬੰਦ ਨਹੀਂ ਹੋਣਾ ਚਾਹੀਦਾ। ਮਹਾਰਾਜ ਦੇ ਵਚਨ ਕਹਿੰਦੇ ਨਾ, 1,00,000 ਪੂਤ ਸਵਾ ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ। ਕਹਿੰਦੇ ਏਡਾ ਵੱਡਾ ਰਾਵਣ ਦਾ ਪਰਿਵਾਰ ਸੀ, ਸੋਨੇ ਦੀ ਉਹਦੀ ਲੰਕਾ ਸੀ, ਪਰ ਜਦੋਂ ਯੁੱਧ ਹੋਇਆ ਤਾਂ ਯੁੱਧ ਤੋਂ ਬਾਅਦ ਉਹਦੇ ਘਰ ਕੋਈ ਦੀਵਾ ਬੱਤੀ ਜਗਾਉਣ ਵਾਲਾ ਵੀ ਨਹੀਂ ਸੀ ਬਚਿਆ। ਇਹ ਮਹਾਰਾਜ ਦੇ ਵਚਨ। 1,00,000 ਪੂਤ ਸਵਾ ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ, ਇਹਦਾ ਅਰਥ ਇਹ ਨਹੀਂ ਸੀ ਵੀ ਦੀਵਾ ਬੱਤੀ ਉੱਥੇ ਹੈ ਹੀ ਨਹੀਂ, ਲੰਕਾ 'ਚ ਦੀਵੇ ਮੁੱਕ ਗਏ। ਨਹੀਂ, ਦੀਵੇ ਨਹੀਂ ਮੁੱਕ ਗਏ, ਜਗਾਉਣ ਵਾਲਾ ਕੋਈ ਨਹੀਂ ਰਿਹਾ। ਹੁਣ ਜਗਾਉਣਾ ਕਿਹਨੇ ਸੀ? ਵਸ ਦੇ ਥਾਂ ਦੀ ਨਿਸ਼ਾਨੀ ਹੁੰਦੀ ਉੱਥੇ ਦੀਵਾ ਜਗਦਾ। ਕਹਿੰਦੇ ਭਾਈ ਉਹ ਦੀਵਾ ਜਗਦਾ ਇਹਦਾ ਮਤਲਬ ਹੈ ਉੱਥੇ ਕੋਈ ਵਸਦਾ। ਇਸ ਲਈ ਸਿਆਣਿਆਂ ਨੇ ਆਖਿਆ ਭਾਈ ਦੀਵਾ ਬੰਦ ਕਰਨਾ ਨਹੀਂ ਕਹਿਣਾ, ਕਿਉਂਕਿ ਰੋਜ਼ ਕਹਾਂਗੇ ਬੰਦ ਕਰਦੇ ਬੰਦ ਕਰਦੇ ਬੰਦ ਕਰਦੇ, ਇੱਕ ਦਿਨ ਬੰਦ ਹੀ ਹੋ ਜਾਏਗਾ, ਪਰ ਆਪਾਂ ਤਾਂ ਅਗਲੇ ਦਿਨ ਫਿਰ ਜਗਾਉਣਾ, ਇਹ ਪੱਕਾ ਬੰਦ ਥੋੜ੍ਹਾ ਕਰਨਾ। ਸੌਣ ਲੱਗਿਆਂ ਬੰਦ ਕਰਨਾ, ਪਰ ਕੱਲ੍ਹ ਨੂੰ ਫਿਰ ਜਗਾਉਣਾ ਪੈਣਾ, ਇਹਨੂੰ ਪਰਸੋਂ ਫਿਰ ਜਗਾਉਣਾ। ਇਸ ਕਰਕੇ ਉਹਨਾਂ ਨੇ ਆਖਿਆ ਪੋਜ਼ਿਟਿਵ ਅੱਖਰ ਵਰਤਣਾ, ਕਿਉਂਕਿ ਜਿਹੜਾ ਅੱਖਰ ਆਪਾਂ ਵਾਰ ਵਾਰ ਮੂੰਹ ਆਪਣੇ ਤੋਂ ਨਿਕਲੇਗਾ ਉਹਨੇ ਇੱਕ ਦਿਨ ਅਸਰ ਕਰਨਾ ਹੁੰਦਾ। ਇਸ ਲਈ ਕਹਿੰਦੇ ਜੇ ਰੋਜ਼ ਆਖਾਂਗੇ ਬੰਦ ਕਰ ਦੇ ਬੰਦ ਕਰ ਦੇ, ਤਾਂ ਕਿਤੇ ਪੱਕਾ ਹੀ ਬੰਦ ਨਾ ਹੋ ਜੇ, ਇਹ ਤਾਂ ਆਪਾਂ ਜਗਾਉਣਾ ਫਿਰ ਕੱਲ੍ਹ ਨੂੰ। ਇਸ ਲਈ ਸਿਆਣਿਆਂ ਨੇ ਇੱਕ ਲਫ਼ਜ਼ ਆਪਾਂ ਨੂੰ ਦੇ ਦਿੱਤਾ, ਜਾ ਬੱਚੇ ਦੀਵਾ ਵਧਾ ਦੇ, ਬੰਦ ਕਰਦੇ ਨਹੀਂ ਸੀ ਕਹਿੰਦੇ। ਇਸੇ ਲਈ ਕੋਈ ਚੜ੍ਹਾਈ ਕਰ ਗਿਆ ਤੁਹਾਨੂੰ ਇਹ ਨਹੀਂ ਸੀ ਕਹਿੰਦੇ ਮਰ ਗਿਆ, ਕਹਿੰਦੇ ਵਾਰ ਵਾਰ ਇਹ ਜ਼ਿਕਰ ਨਹੀਂ ਕਰਨ ਦੀ ਲੋੜ। ਇਹ ਕਹੋ ਜੀ ਅਕਾਲ ਚਲਾਣਾ ਕਰ ਗਿਆ, ਸਵਰਗਵਾਸ ਹੋ ਗਿਆ, ਸੱਚਖੰਡ ਚਲੇ ਗਿਆ। ਪੋਜ਼ਿਟਿਵ ਸ਼ਬਦ ਵਰਤਣਾ, ਚੜ੍ਹਦੀ ਕਲਾ ਵਾਲਾ ਸ਼ਬਦ ਵਰਤਣਾ, ਕਿਉਂਕਿ ਚੜ੍ਹਦੀ ਕਲਾ ਆਪਾਂ ਨਿਹੰਗ ਸਿੰਘਾਂ ਦੇ ਬੋਲੇ ਵੇਖੇ ਨਾ, ਉਹ ਸਾਹ ਸੰਗਤ ਜੀ ਭੁੱਖੇ ਪਿਆਸੇ ਰਹਿਣ ਤੋਂ ਬਾਅਦ ਵੀ ਜਿਹੜਾ ਬੋਲਾ ਵਰਤਦੇ ਉਹ ਚੜ੍ਹਦੀ ਕਲਾ ਵਾਲਾ ਹੀ ਵਰਤਦੇ ਸੀ। ਛੋਲਿਆਂ ਨੂੰ ਉਹ ਬਦਾਮ ਕਹਿੰਦੇ, ਕਿਉਂ? ਦੁੱਧ ਨੂੰ ਸਮੁੰਦਰ ਕਹਿੰਦੇ, ਸਮੁੰਦਰ ਛਕਿਆ ਜੀ। ਪੋਜ਼ਿਟਿਵ ਲਫ਼ਜ਼ ਉਹਨਾਂ ਨੇ ਚੁਣ ਲਏ ਨਾ ਸਾਰੇ ਖਾਲਸੇ ਨੇ, ਵੀ ਕਹਿਣ ਵਾਲੇ ਲਫ਼ਜ਼ਾਂ 'ਚ ਨੈਗੇਟਿਵ ਪੱਖ ਨਹੀਂ ਚਾਹੀਦਾ। ਉਹ ਕਹਿੰਦੇ ਸਦਾ ਸਿੱਖ ਦੇ ਅੰਦਰ ਚੜ੍ਹਦੀ ਕਲਾ ਬਣੀ ਰਹਿਣੀ, ਭਾਵੇਂ ਛੋਲੇ ਹੀ ਭੁੱਜੇ ਚੱਬ ਰਿਹਾ ਔਰ ਉਹ ਕਹਿੰਦੇ ਬਦਾਮ ਛਕਦਾ ਪਿਆ ਜੀ ਖਾਲਸਾ। ਉਹਨਾਂ ਨੇ ਸਾਰੇ ਲਫ਼ਜ਼ਾਂ ਦੇ ਦੇਖੋ ਵੱਖਰੇ ਵੱਖਰੇ ਨਾਂ ਰੱਖ ਲਏ ਸੀ, ਅਤੇ ਸਾਰੇ ਨਾਂ ਚੜ੍ਹਦੀ ਕਲਾ ਵਾਲੇ, ਕੋਈ ਇੱਕ ਵੀ ਹੈ ਨੈਗੇਟਿਵ ਨਹੀਂ ਵਿੱਚ। ਨੈਗੇਟਿਵ ਬੰਦ ਕਰਕੇ ਉਹਨਾਂ ਚੀਜ਼ਾਂ 'ਤੇ ਉਹਨਾਂ ਪੋਜ਼ਿਟਿਵ ਨਾਂ ਰੱਖ ਲਏ। ਢਹਿੰਦੀ ਕਲਾ ਵਾਲਾ ਇੱਕ ਨਹੀਂ ਰਹਿਣ ਤਾਂ ਸਾਰੇ ਚੜ੍ਹਦੀ ਕਲਾ। ਉੱਦਾਂ ਵੀ ਖਾਲਸਾ ਭਾਵੇਂ ਸਾਧ ਸੰਗਤ ਜੀ ਕਿਸੇ ਹਾਲਤ 'ਚ ਵੀ ਹੋਵੇ, ਅਤੇ ਜਦੋਂ ਪੁੱਛਦਾ ਕੀ ਹਾਲ, ਉਹ ਕਹਿੰਦਾ ਚੜ੍ਹਦੀ ਕਲਾ। ਆਪਾਂ ਦਿਹਾੜੀ 'ਚ 3 ਵਾਰੀ 4 ਵਾਰੀ 5 ਵਾਰੀ ਹਰ ਗੁਰੂ ਘਰ 'ਚ ਬੋਲਿਆ ਜਾਂਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਸੇ ਲਈ ਇਹ ਨਾਰਾ ਲਾਇਆ ਜਾਂਦਾ ਭਾਈ ਅੰਦਰ ਸਦਾ ਚੜ੍ਹਦੀ ਕਲਾ ਰਹਿਣੀ ਚਾਹੀਦੀ, ਢਹਿੰਦੀ ਕਲਾ ਨਾ ਹੋਵੇ, ਕਿਉਂਕਿ ਸਾਰੀ ਅੰਦਰਲੀ ਸਾਧ ਸੰਗਤ ਜੀ ਸ਼ਕਤੀ ਦਾ ਹੀ ਅਸਲ ਵਿੱਚ ਅਸਰ ਹੁੰਦਾ ਬੰਦੇ ਦੇ ਮਨ 'ਤੇ। ਉਹ ਕਹਿੰਦੇ ਇੱਕ ਵਾਰੀ ਕਿਸੇ ਛੋਟੇ ਰਾਜੇ 'ਤੇ ਵੱਡੇ ਕਿਸੇ ਬਾਦਸ਼ਾਹ ਨੇ ਚੜ੍ਹਾਈ ਕਰਨੀ ਸੀ, ਕਿਉਂਕਿ ਵੱਡੇ ਬਾਦਸ਼ਾਹਾਂ ਦਾ ਇਹ ਸੁਭਾਅ ਬਣ ਜਾਂਦਾ ਵੀ ਛੋਟੇ ਛੋਟੇ ਦੇਸ਼ ਸਾਰੇ ਫਤਿਹ ਕਰਨੇ, ਆਪਾਂ ਜਿੱਤੀ ਜਾਣੇ ਦੇਸ਼। ਉਹ ਜਦੋਂ ਛੋਟੇ ਇੱਕ ਰਾਜੇ ਨੂੰ ਪਤਾ ਲੱਗਾ ਵੀ ਉਹ ਫੌਜਾਂ ਆ ਗਈਆਂ ਚੜ੍ਹ ਕੇ, ਉਹਨੇ ਆਖਿਆ ਆਪਣਾ ਉਹਦਾ ਮੁਕਾਬਲਾ ਹੀ ਕੋਈ ਨਹੀਂ ਭਾਈ, ਆਪਾਂ ਤਾਂ ਹੁਣ ਪੱਕਾ ਪਤਾ ਹਾਰ ਜਾਵਾਂਗੇ, ਕਿਉਂਕਿ ਆਪਣੇ ਕੋਲ ਉਹਨਾਂ ਜਿੰਨੀ ਸ਼ਕਤੀ ਨਹੀਂ, ਫੌਜ ਨਹੀਂ ਹੈਗੀ, ਪਰ ਫਿਰ ਵੀ ਹੁਣ ਲੜੇ ਤੋਂ ਬਿਨਾਂ ਹੀ ਹਾਰ ਜਾਈਏ, ਇਹ ਤਾਂ ਬਹੁਤ ਢਹਿੰਦੀ ਕਲਾ, ਜੰਗ ਕਰਕੇ ਹਾਰ ਜਾਵਾਂਗੇ ਕੋਈ ਗੱਲ ਨਹੀਂ। ਉਹਨਾਂ ਨੇ ਆਪਣੀ ਫੌਜ ਦੀ ਤਿਆਰੀ, ਉਹ ਕਹਿੰਦੇ ਵੀ ਆਪਾਂ ਲੜਾਂਗੇ ਜਿੰਨੀ ਜੋਗੇ ਹੈਗੇ ਹਾਂ, ਇਹ ਤਾਂ ਪਤਾ ਹੀ ਆਪਾਂ ਹਾਰ ਜਾਣਾ ਕਿਉਂਕਿ ਆਪਣਾ ਉਹਦਾ ਮੁਕਾਬਲਾ ਨਹੀਂ ਹੈਗਾ, ਪਰ ਆਪਾਂ ਲੜਨਾ। ਵਿੱਚ ਇੱਕ ਬਹੁਤ ਸਿਆਣਾ ਸੈਨਾਪਤੀ ਸੀ, ਉਹ ਕਹਿੰਦਾ ਜੀ ਜੇ ਆਪਾਂ ਲੜਨਾ ਹੀ ਹੈ ਤਾਂ ਆਪਾਂ ਉਹ ਮਹਾਂਪੁਰਸ਼ ਜਿਹੜੇ ਆਪਣੇ ਉੱਥੇ ਰਹਿੰਦੇ, ਇਉਂ ਕਰੀਏ ਵੀ ਉਹਨਾਂ ਕੋਲੋਂ ਅਰਦਾਸ ਕਰਾਈਏ ਅਤੇ ਉਹਨਾਂ ਨੂੰ ਪੁੱਛ ਲਈਏ ਵੀ ਕੀ ਕਰੀਏ। ਹਾਰ ਹੀ ਜਾਣਾ ਜਦੋਂ, ਅਤੇ ਲੜ ਕੇ ਹਾਰਨਾ, ਕਿੰਨੀਆਂ ਮੌਤਾਂ ਹੋ ਜਾਣਗੀਆਂ। ਲੜ ਕੇ ਹਾਰੀਏ ਕਿ ਜਾਂ ਉੱਦਾਂ ਹੀ ਬਾਹਾਂ ਖੜੀਆਂ ਕਰ ਦਈਏ। ਉਹ ਮਹਾਂਪੁਰਸ਼ਾਂ ਕੋਲ ਚਲੇ ਗਿਆ ਰਾਜਾ ਨਾਲ ਸੈਨਾਪਤੀ ਜਰਨੈਲ, ਉਹਨਾਂ ਨੂੰ ਜਾ ਕੇ ਆਖਿਆ ਜੀ ਚੜ੍ਹਾਈ ਕਰ ਦਿੱਤੀ ਆ ਉਸ ਬਾਦਸ਼ਾਹ ਨੇ, ਆਪਣਾ ਉਹਦਾ ਮੁਕਾਬਲਾ ਕੋਈ ਨਹੀਂ, ਹਾਰਨਾ ਤਾਂ ਆਪਾਂ ਨੂੰ ਪੈਣਾ, ਵੀ ਕਿੱਦਾਂ ਕਰੀਏ, ਲੜੀਏ ਕਿ ਉੱਦਾਂ ਹੀ ਆਪਾਂ ਅਧੀਨਗੀ ਮੰਨ ਲਈਏ। ਉਹ ਕਹਿੰਦੇ ਉਹ ਤੁਹਾਨੂੰ ਕਿਹਨੇ ਆਖਿਆ ਗੁਰਮੁਖੋ ਤੁਸੀਂ ਹਾਰਨਾ, ਹਾਰਨਾ ਨਹੀਂ ਹੈਗਾ ਤੁਸੀਂ, ਮੈਂ ਲਿਖ ਕੇ ਦਿੰਦਾ ਤੁਸੀਂ ਜਿੱਤਣਾ, ਲੜੋ ਉਹਦੇ ਨਾਲ, ਜੰਗ ਕਰੋ, ਹਾਰਨ ਦਾ ਮਤਲਬ ਹੀ ਨਹੀਂ। ਉਹ ਕਹਿੰਦੇ ਜੀ ਉਹਦੀਆਂ ਫੌਜਾਂ ਦਾ ਤਾਂ ਆਪਣਾ ਮੁਕਾਬਲਾ ਨਹੀਂ ਹੈਗਾ, ਜਿਵੇਂ ਬਹਾਦਰ ਸ਼ਾਹ ਅਤੇ ਸਤਸੰਗ ਜੀ ਜਦੋਂ ਔਰੰਗਜ਼ੇਬ ਦੇ ਪੁੱਤਰਾਂ ਨੇ ਔਰੰਗਜ਼ੇਬ ਦੇ ਦੂਜੇ ਪੁੱਤਰ 'ਤੇ ਚੜ੍ਹਾਈ ਕੀਤੀ ਅਤੇ ਉਹ ਮਹਾਰਾਜ ਕੋਲ ਆਇਆ ਸੀ, ਉਹ ਕਹਿੰਦਾ ਜੀ ਤਾਰਾ ਆਜਮ ਦਾ ਮੈਂ ਮੁਕਾਬਲਾ ਨਹੀਂ ਕਰ ਸਕਦਾ, 3 ਗੁਣਾ ਮੇਰੇ ਤੋਂ ਵੱਧ ਉਹਦੀ ਫੌਜ ਹੈ, ਅਤੇ ਮਹਾਰਾਜ ਮੈਨੂੰ ਤਾਂ ਮਾਰ ਦੇਗਾ ਉਹ। ਮਹਾਰਾਜ ਨੇ ਆਖਿਆ ਤੂੰ ਫੌਜ ਦੀ ਪਰਵਾਹ ਨਾ ਕਰ, ਅਸੀਂ ਭਾਈ ਦਇਆ ਸਿੰਘ ਨੂੰ ਭੇਜਦੇ ਤੇਰੇ ਨਾਲ ਸਿੰਘ ਦੇ ਕੇ, ਜਿੱਤ ਤੇਰੀ ਹੋਣੀ, ਜਿੱਤ ਬਹਾਦਰ ਸ਼ਾਹ ਦੀ ਹੋਈ, ਤਾਰਾ ਆਜਮ ਨੂੰ 10ਵੇਂ ਪਾਤਸ਼ਾਹ ਜੀ ਨੇ ਆਪ ਮਾਰ ਦਿੱਤਾ ਸੀ। ਉਹ ਮਹਾਂਪੁਰਸ਼ ਕਹਿਣ ਲੱਗੇ ਭਾਈ ਗੁਰਮੁਖੋ ਲੜੋ, ਜਿੱਤਣਾ ਤੁਸੀਂ। ਹੁਣ ਉਹ ਹੈ ਬਹੁਤ ਸਤਿਕਾਰਯੋਗ ਸੀ, ਉਹਨਾਂ ਦਾ ਹੌਂਸਲਾ ਬਹੁਤ, ਉਹ ਕਹਿੰਦੇ ਅੱਛਾ ਜੀ, ਉਹ ਕਹਿੰਦੇ ਹਾਂ ਮੈਂ ਤੁਹਾਨੂੰ ਦੱਸ ਰਿਹਾ ਨਾ, ਮੈਨੂੰ ਸਮਾਂ ਦਿਖਾਈ ਦੇ ਰਿਹਾ, ਤੁਹਾਡੀ ਜਿੱਤ ਹੈ, ਫੌਜ ਦੀ ਪਰਵਾਹ ਨਾ ਕਰੋ ਕਿੰਨੀ, ਤੁਸੀਂ ਜਿੱਤ ਜਾਣਾ। ਉਹ ਕਹਿੰਦੇ ਚੰਗਾ ਜੀ ਫਿਰ ਕਰੋ ਅਰਦਾਸ। ਕਹਿੰਦੇ ਕਰਦੇ ਹਾਂ। ਜਦੋਂ ਫੌਜ ਬਿਲਕੁਲ ਵੈਰੀ ਦੀ ਨੇੜੇ ਆ ਗਈ, ਉਹਨਾਂ ਸਤਸੰਗ ਜੀ ਪਰਮੇਸ਼ਰ ਦੀ ਆਰਾਧਨਾ ਕੀਤੀ, ਅਰਦਾਸ ਕੀਤੀ ਮਹਾਂਪੁਰਸ਼ਾਂ ਨੇ ਅਰਦਾਸ ਕਰਕੇ, ਤੇ ਉਹ ਕਹਿੰਦੇ ਲਓ ਜੀ ਹੁਣ ਤਾਂ ਤੁਹਾਡੀ ਜਿੱਤ ਪੱਕੀ ਹੈ। ਇੱਕ ਤਾਂ ਉਹਨਾਂ ਨੂੰ ਉਦਾਂ ਹੀ ਭਰੋਸਾ ਸੀ, ਮਹਾਂਪੁਰਸ਼ ਵਧੀਆ ਸੀ, ਚੰਗੇ ਸੀ, ਜੀਵਨ ਬਚਨਾਂ ਚ ਬਲ ਸੀ। ਦੂਜਾ ਜਦੋਂ ਉਹਨਾਂ ਨੇ ਇੰਨੀ ਚੜ੍ਹਦੀ ਕਲਾ ਨਾਲ ਆਖਿਆ, ਉਹ ਕਹਿੰਦੇ ਲਓ ਜੀ ਹੁਣ ਅਰਦਾਸ ਕਰਤੀ, ਹੁਣ ਤਾਂ ਪੱਕਾ ਹੋ ਗਿਆ ਜਿੱਤਣਾ ਹੀ ਹੈ, ਤੁਸੀਂ ਤਕੜਾ ਹੱਲਾ ਕਰਕੇ ਪੈ ਜਾਓ। ਉਹ ਤਕੜਾ ਹੱਲਾ ਕਰਕੇ ਪੈ ਗਏ ਤੇ ਵਾਕਈ ਜਿੱਤ ਗਏ, ਜਿੱਤ ਹੋ ਗਈ। ਜਦੋਂ ਜਿੱਤ ਕੇ ਆ ਗਏ, ਖੁਸ਼ੀ ਕੀਤੀ, ਪਰਮੇਸ਼ਰ ਦਾ ਧੰਨਵਾਦ ਕਰਨੀ, ਫਿਰ ਉਹਨਾਂ ਮਹਾਂਪੁਰਸ਼ਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਕਹਿਣ ਲੱਗੇ, ਜੀ ਇਹ ਅਸਲ 'ਚ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਅਸੀਂ ਜਿੱਤ ਜਾਣਾ? ਆਪਣਾ ਤਾਂ ਉਹਨਾਂ ਦਾ ਮੁਕਾਬਲਾ ਹੀ ਨਹੀਂ ਸੀ, ਆਪਣੇ ਨਾਲੋਂ ਤਾਂ ਕਈ ਗੁਣਾ ਵੱਧ ਫੌਜ ਸੀ ਦੂਜੇ ਪਾਸੇ। ਉਹ ਕਹਿਣ ਲੱਗੇ, ਭਈ ਅਸਲ ਗੱਲ ਤੁਹਾਨੂੰ ਦੱਸਾਂ, ਮੈਨੂੰ ਕੋਈ ਅੰਤਰਜਾਮ ਤਾਂ ਨਹੀਂ ਸੀ ਵੀ ਤੁਸੀਂ ਜਿੱਤ ਜਾਣਾ, ਪਰ ਇਹ ਮੈਨੂੰ ਪੱਕਾ ਪਤਾ ਸੀ ਵੀ ਜੇ ਮੈਂ ਕਹਿ ਦਿੰਦਾ, ਕਿਉਂਕਿ ਤੁਸੀਂ ਬਹੁਤ ਆਸ ਨਾਲ ਮੇਰੇ ਕੋਲ ਆਏ ਸੀ ਮੈਨੂੰ ਰੱਬ ਦਾ ਪਿਆਰਾ ਬੰਦਾ ਜਾਣ ਕੇ, ਜੇ ਮੈਂ ਤੁਹਾਨੂੰ ਕਹਿ ਦਿੰਦਾ ਨਾ ਵੀ ਹਾਂ ਤੁਹਾਡਾ ਉਹਦਾ ਮੁਕਾਬਲਾ ਕੋਈ ਨਹੀਂ, ਭਾਈ ਹਾਰਨਾ ਤਾਂ ਹੈਗਾ, ਤੁਹਾਡੀ ਮਰਜ਼ੀ ਲੜ ਲਓ ਤੇ ਭਾਵੇਂ ਤੁਹਾਡੀ ਮਰਜ਼ੀ ਉੱਦਾਂ ਹੀ ਗੁਲਾਮੀ ਮੰਨ ਲਓ ਤੇ ਤੁਸੀਂ ਹਾਰ ਜਾਣਾ ਸੀ। ਤੇ ਮੈਨੂੰ ਇਹ ਵੀ ਪਤਾ ਸੀ ਜੇ ਮੈਂ ਇਹਨਾਂ ਨੂੰ ਕਹਿਤਾ ਨਾ ਵੀ ਤੁਸੀਂ ਜਿੱਤ ਜਾਣਾ, ਇਹਨਾਂ ਦਾ ਆਤਮਕ ਬਲ ਬਹੁਤ ਉੱਪਰ ਚਲਿਆ ਜਾਵੇਗਾ। ਮਾਨਸਿਕ ਅਵਸਥਾ ਹੁੰਦੀ ਸਾਧ ਸੰਗਤ ਜੀ ਬੱਚੇ ਦੀ, ਬੰਦੇ ਦੀ, ਉਹ ਕਹਿੰਦੇ ਬਸ ਮੈਂ ਪਰਮੇਸ਼ੁਰ ਦੇ ਭਰੋਸੇ ਤੇ ਉੱਦਾਂ ਹੀ ਤੁਹਾਨੂੰ ਆਖ ਦਿੱਤਾ ਸੀ ਵੀ ਤੁਸੀਂ ਹਾਰ ਸਕਦੇ ਨਹੀਂ, ਪੱਕੀ ਗੱਲ ਹੈ, ਮੋਹਰ ਲਾ ਦਿੱਤੀ ਤੁਸੀਂ ਜਿੱਤਣਾ ਹੀ ਹੈ। ਉਹਨੇ ਹੌਸਲਾ ਹੀ ਇੰਨਾ ਵਧਾ ਦਿੱਤਾ, ਉਹ ਇੰਨੀ ਸੂਰਮਗਤੀ ਨਾਲ ਲੜੇ, ਇੰਨੇ ਜੋਸ਼ ਨਾਲ, ਵਾਕਈ ਜਿੱਤ ਗਏ। ਉਹ ਕਹਿੰਦੇ ਵੀ ਗੱਲ ਤਾਂ ਹੈਗੀ ਆਤਮਕ ਬਲ ਦੀ, ਅੰਦਰਲੇ ਬਲ ਦੀ, ਉਸ ਬਲ ਨੇ ਸਾਧ ਸੰਗਤ ਜੀ ਅਸਲ ਵਿੱਚ ਜਿੱਤ ਕਰਵਾ ਦੇਣੀ ਹੁੰਦੀ। ਉਹ ਬਲ ਕਿਵੇਂ ਆਉਂਦਾ? ਪੋਜੀਟਿਵ ਸੋਚਿਆ, ਨੈਗੇਟਿਵ ਸੋਚਿਆ ਤਾਂ ਬੰਦਾ ਜਿੱਤਣ ਵਾਲਾ ਵੀ ਹਾਰ ਜਾਏਗਾ। ਇਸ ਲਈ ਸਿਆਣਿਆਂ ਨੇ, ਆਪਣੇ ਵੱਡਿਆਂ ਨੇ ਇੰਨੇ ਸੋਹਣੇ ਲਫ਼ਜ਼ ਚੁਣੇ, ਉਹ ਕਹਿੰਦੇ ਨੈਗੇਟਿਵ ਲਫ਼ਜ਼ ਤਾਂ ਬੋਲਣਾ ਹੀ ਨਹੀਂ ਨਾ ਮੂੰਹ ਤੋਂ ਕੋਈ, ਹਮੇਸ਼ਾ ਚੰਗਾ ਹੀ ਬੋਲਣਾ। ਇਸ ਲਈ ਮਰ ਗਿਆ ਨਹੀਂ ਕਹਿਣਾ, ਆਖੋ ਜੀ ਅਕਾਲ ਚਲਾਣਾ ਕਰ ਗਿਆ। ਦੀਵਾ ਬੰਦ ਕਰ ਦਿਓ ਨਹੀਂ ਕਹਿਣਾ, ਆਖਣਾ ਜੀ ਦੀਵਾ ਵਧਾ ਦਿਓ, ਕਿਉਂਕਿ ਕੱਲ੍ਹ ਨੂੰ ਫਿਰ ਜਗਾਉਣਾ। ਇਸੇ ਤਰ੍ਹਾਂ ਜਿਹੜੇ ਲੋਕ ਦੁਕਾਨਦਾਰ ਸਨ, ਆਪਾਂ ਦੇਖਿਆ ਪਿੰਡਾਂ 'ਚ ਵੀ ਸ਼ਹਿਰਾਂ 'ਚ ਵੀ ਜਿਹੜੇ ਹੱਟੀਆਂ ਕਰਨ ਵਾਲੇ ਲੋਕ ਸਨ ਦੁਕਾਨਦਾਰ, ਜਦੋਂ ਸ਼ਾਮ ਪੈਂਦੀ ਸੀ ਨਾ ਤੇ ਉਹ ਆਪਣੇ ਕਰਿੰਦੇ ਨੂੰ, ਆਪਣੇ ਨੌਕਰ ਨੂੰ ਜਾਂ ਆਪਣੇ ਬੱਚੇ ਨੂੰ ਕਹਿੰਦੇ ਸੀ ਵੀ ਪੁੱਤਰ ਸਮਾਂ ਹੋ ਗਿਆ, ਆਪਾਂ ਚੱਲੀਏ ਤੇ ਹੁਣ ਦੁਕਾਨ ਵਧਾ ਦਈਏ, ਦੁਕਾਨ ਬੰਦ ਕਰ ਦਈਏ ਨਹੀਂ ਸੀ ਕਹਿੰਦੇ, ਮਤਲਬ ਬੰਦ ਕਰਨਾ ਹੀ ਸੀ, ਦਰਵਾਜ਼ਾ ਹੀ ਬੰਦ ਕਰਨਾ। ਪਰ ਉਹ ਕਹਿੰਦੇ ਸੀ ਚੱਲ ਪੁੱਤਰ ਹੁਣ ਸਮਾਂ ਹੋ ਗਿਆ ਤੇ ਆਪਾਂ ਦੁਕਾਨ ਵਧਾਈਏ ਤੇ ਚੱਲੀਏ ਘਰ ਨੂੰ। ਵਧਾਈਏ ਦਾ ਅਰਥ ਇਹ ਵੀ ਇਹ ਵਧਣੀ ਚਾਹੀਦੀ ਹੈ, ਘਟਣੀ ਨਹੀਂ ਚਾਹੀਦੀ, ਕੱਲ੍ਹ ਨੂੰ ਫਿਰ ਖੋਲਣੀ ਆ, ਕੱਲ੍ਹ ਫਿਰ ਖੋਲਣੀ ਆਪਾਂ, ਪੱਕੀ ਬੰਦ ਨਹੀਂ ਕਰਨੀ। ਪਰ ਉਹਨਾਂ ਨੂੰ ਇਹ ਪਤਾ ਸੀ ਜੇ ਰੋਜ਼ ਆਖਾਂਗੇ ਨਾ ਬੰਦ ਕਰਦੇ ਬੰਦ ਕਰਦੇ ਬੰਦ ਕਰਦੇ ਤੇ ਇੱਕ ਦਿਨ ਪੱਕੀ ਬੰਦ ਹੋ ਜਾਏਗੀ, ਪਰ ਆਪਾਂ ਪੱਕੀ ਬੰਦ ਨਹੀਂ ਕਰਨੀ, ਆਪਾਂ ਤਾਂ ਖੋਲਣੀ ਫਿਰ ਕੱਲ੍ਹ ਨੂੰ ਆਣ ਕੇ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜਿਹੜਾ ਲਫ਼ਜ਼ ਵਾਰ ਵਾਰ ਮੁੱਖ ਤੋਂ ਬੋਲਿਆ ਜਾਂਦਾ ਨਾ ਉਹ ਆਪਣਾ ਅਸਰ ਵਿਖਾਉਂਦਾ ਆਪਣਾ। ਇਸ ਲਈ ਸਿਆਣੇ ਕਹਿੰਦੇ ਫਲਾਣੇ ਦਾ ਬਈ ਬੜਾ ਭਲਾ ਬੰਦਾ, ਬਈ ਨੇਕ ਆਦਮੀ, ਉਹਦੇ ਮੱਥੇ ਲੱਗੀਏ ਤਾਂ ਸਾਰਾ ਦਿਨ ਚੜ੍ਹਦੀ ਕਲਾ ਨਾਲ ਲੰਘਦਾ, ਅੱਜ ਤਾਂ ਭਾਈ ਬੜਾ ਭਲਾ ਬੰਦਾ ਮੱਥੇ ਲੱਗਾ। ਅਤੇ ਜੇ ਕੋਈ ਉਹੋ ਜਿਹਾ ਮੱਥੇ ਲੱਗ ਜਾਏ, ਕਹਿੰਦੇ ਅੱਜ ਤਾਂ ਪਤਾ ਨਹੀਂ ਪ੍ਰਸ਼ਾਦਾ ਵੀ ਮਿਲਣਾ ਕਿ ਨਹੀਂ ਮਿਲਣਾ, ਆਹ ਨਿਕੰਮਾ ਜਿਹਾ ਮੱਥੇ ਲੱਗ ਗਿਆ ਸਵੇਰੇ ਸਵੇਰੇ। ਕਿਉਂਕਿ ਹਰ ਗੱਲ ਦਾ ਸਾਧ ਸੰਗਤ ਜੀ ਅੰਤਰੀਵ ਅਸਰ ਹੁੰਦਾ। ਅਤੇ ਇਹ ਤਾਂ ਉਹਨਾਂ ਨੇ ਲਿਖਿਆ, ਕਹਿੰਦੇ ਗੁਰਮੁਖ ਇਹ ਤਾਂ ਆਮ ਦੁਨਿਆਵੀ ਗੱਲਾਂ ਵੀ ਦੀਵਾ ਵਧਾ ਦਿਓ, ਦੁਕਾਨ ਵਧਾ ਦਿਓ, ਅਕਾਲ ਚਲਾਣਾ ਕਰ ਗਿਆ, ਫਲਾਣੀ ਗੱਲ, ਜੇ ਉਹ ਗੱਲ ਅਸਰ ਰੱਖਦੀ ਹੈ, ਜੇ ਸਿਆਣਿਆਂ ਨੇ ਆਖਿਆ ਵੀ ਉਹ ਗੱਲ ਘੜੀ ਮੁੜੀ ਆਪਾਂ ਨਹੀਂ ਕਹਿਣੀ, ਜੇ ਉਹਦਾ ਅਸਰ ਹੋਇਆ ਤਾਂ ਮੁੜ ਕੇ ਘਾਟੇ ਬੰਦਾ ਸਭ ਦਾ ਹੈ। ਅਤੇ ਜਿਹੜਾ ਗੁਰੂ ਦਾ ਸ਼ਬਦ ਹੈ, ਗੁਰੂ ਕੀ ਬਾਣੀ ਹੈ, ਬਾਰੰਬਾਰ ਬਾਰ ਪ੍ਰਭ ਜਪੀ ਹੈ, ਜਦੋਂ ਉਹ ਵਾਰ ਵਾਰ ਆਪਾਂ ਆਖਾਂਗੇ ਲਫ਼ਜ਼, ਤਾਂ ਜਦੋਂ ਉਹ ਆਪਣੀ ਕਲਾ ਵਿਖਾਲੇਗਾ ਫਿਰ ਕਿੱਥੇ ਤੋਂ ਕਿੱਥੋਂ ਤੋਂ ਕਿੱਥੇ ਪਹੁੰਚ ਜਾਂਗੇ। ਇਸ ਲਈ ਕਹਿੰਦੇ ਗੁਰਮੁਖੋ ਵਾਰ ਵਾਰ ਉਹਨੂੰ ਕਹਿਣਾ ਹੁੰਦਾ। ਇਹ ਹੈ ਉਹਦਾ ਦੂਸਰਾ ਪੱਖ, ਇੱਕ ਵਿਚਾਰ ਵਾਲਾ ਪੱਖ, ਇੱਕ ਦੂਸਰਾ ਅਭਿਆਸ ਕਰਨ ਵਾਲਾ। ਉਹਦੇ 'ਚ ਅਰਥ ਦੀ ਲੋੜ ਨਹੀਂ, ਉਹਦੇ 'ਚ ਸਿਰਫ ਬਾਣੀ ਦਾ ਅਭਿਆਸ ਹੀ ਕਰਨਾ, ਉਹਦੇ 'ਚ ਵਾਹਿਗੁਰੂ ਮੰਤਰ ਦਾ ਸਿਰਫ ਅਭਿਆਸ ਕਰਨਾ। ਅਭਿਆਸ ਕਰਨ ਦਾ ਮਤਲਬ ਹੁੰਦਾ ਵਾਰ ਵਾਰ ਬੋਲਣਾ, ਬਾਰੰਬਾਰ ਬਾਰ ਪ੍ਰਭ ਜਪੀਏ, ਬਾਰੰਬਾਰ ਤਿਸ ਕਰੋ ਵਿਚਾਰਾ, ਤਰਾ ਅਰਥ ਜੋ ਸ਼ਬਦ ਮਜਾਰਾ, ਸ਼ਬਦ ਦੇ ਅਰਥ ਦੀ ਵਿਚਾਰ ਕਰਨੀ। ਆਪਾਂ ਮਹਾਰਾਜ ਦਾ ਆਸ਼ਾ ਸਮਝਣ ਵਾਸਤੇ ਇਹ ਇੱਕ ਪੱਖ ਹੈ, ਪਰ ਸ਼ਬਦ ਦਾ ਅਭਿਆਸ ਕਰਨਾ ਬਿਨਾਂ ਅਰਥਾਂ ਤੋਂ ਅਭਿਆਸ ਕਰਨਾ ਉਹ ਸ਼ਬਦ ਨੂੰ ਆਪਣੇ ਅੰਦਰ ਵਸਾਉਣ ਵਾਸਤੇ ਹੁੰਦਾ, ਉਹਦੇ ਗੁਣ ਆਪਣੇ ਅੰਦਰ ਧਾਰਨ ਕਰਨ ਵਾਸਤੇ ਹੁੰਦਾ। ਇਸ ਲਈ ਵਾਰ ਵਾਰ ਉਹਦਾ ਅਭਿਆਸ ਕਰੀਦਾ। ਕਿਸੇ ਵੀ ਬਾਣੀ ਦਾ ਜਦੋਂ ਆਪਾਂ ਮੁੜ ਮੁੜ ਕੇ ਅਭਿਆਸ ਕਰਾਂਗੇ ਵਾਰ ਵਾਰ, ਤਾਂ ਫਿਰ ਸਤਸੰਗ ਜੀ ਉਹ ਸਿੱਧ ਹੋ ਜਾਂਦੀ, ਫਿਰ ਉਹ ਆਪਣੀ ਕਲਾ ਵਿਖਾਉਂਦੀ। ਮੈਂ ਦੇਖਿਆ 52 ਸਾਲ ਇੱਕ ਗ੍ਰੰਥੀ ਸਿੰਘ ਜੀ ਨੇ ਸਾਡੇ ਪਿੰਡ ਸੇਵਾ ਕੀਤੀ। ਉਹ ਦੱਸਦੇ ਹੁੰਦੇ ਸੀ ਬਜ਼ੁਰਗ ਵੀ ਇਹ ਬਿਲਕੁਲ ਜੰਗ ਸੀ ਜਦੋਂ ਆਇਆ ਸੀ ਆਪਣੇ ਪਿੰਡ, ਜਦੋਂ ਉਹਨੇ ਚੜ੍ਹਾਈ ਕੀਤੀ ਉਦੋਂ ਇਹ ਗੱਲਾਂ ਚੱਲੀਆਂ ਸਨ ਬਹੁਤੀਆਂ, ਅਤੇ ਬਹੁਤ ਉਹਨਾਂ ਦਾ ਮੇਰੇ ਨਾਲ ਪਿਆਰ ਸੀ, ਬਹੁਤ ਵਧੀਆ ਸੁਭਾਅ ਸੀ, ਹਰ ਵੇਲੇ ਬਾਣੀ ਪੜ੍ਹਦੇ ਰਹਿਣ ਹਰ ਵੇਲੇ। ਉਹਨਾਂ ਦੇ ਘਰੋਂ ਉਹਨਾਂ ਨੂੰ ਬੀਬੀ ਜੀ ਕਹਿੰਦੇ ਸੀ ਸਾਰੇ, ਉਹਨਾਂ ਦਾ ਵੀ ਇਸ ਤਰ੍ਹਾਂ ਜਦੋਂ ਜਾਣਾ ਉਹਨਾਂ ਨੇ ਸੁਖਣੀ ਸਾਹਿਬ ਹੀ ਪੜ੍ਹਦੇ ਹੋਣਾ, ਜਦੋਂ ਜਾਣਾ ਉਹਨਾਂ ਦੇ ਸੁਖਣੀ ਸਾਹਿਬ ਬੋਲ ਬੋਲ ਕੇ ਪੜ੍ਹਦੇ ਹੁੰਦੇ ਸੀ, ਪੀੜ੍ਹੀ 'ਤੇ ਬੈਠੇ ਹੋਣਾ ਅਤੇ ਕੋਈ ਗਾ ਕੇ ਜਾ ਕੇ ਗੱਲ ਕਹਿਣੀ ਅਤੇ ਕਹਿਣੀ ਵੀ ਬੀਬੀ ਜੀ ਬਾਬਾ ਜੀ ਕਿੱਥੇ ਗਏ ਆ, ਕੋਈ ਵੀ ਗੱਲ ਪੁੱਛਣੀ, ਜਦੋਂ ਜਾਣਾ ਉਹਨਾਂ ਸੁਖਣੀ ਸਾਹਿਬ ਪੜ੍ਹਦੇ ਹੋਣਾ। ਉਹਨਾਂ ਦਾ ਸੁਭਾਅ ਇੰਨਾ ਵਧੀਆ ਸੀ ਦੋਵਾਂ ਦਾ। ਉਹ ਮੈਂ ਦੇਖਿਆ ਜਦੋਂ ਕਿਸੇ ਬੱਚੇ ਨੇ ਰੋਣਾ ਉਹਨਾਂ ਚੁੱਪ ਕਰਨਾ, ਤਾਂ ਮਾਈਆਂ ਨੇ ਆਖਣਾ ਵੀ ਜਾ ਬਾਬਾ ਜੀ ਕੋਲ ਲੈ ਕੇ ਜਾ ਇਹਨੂੰ, ਤਾਂ ਉਹਨਾਂ ਨੂੰ ਆਖੋ ਵੀ ਇਹ ਰੋਣਾ ਚੁੱਪ ਨਹੀਂ ਕਰਦਾ। ਅਤੇ ਉਹਨਾਂ ਦੇ ਹੱਥ 'ਚ ਹੁੰਦੀ ਸੀ ਇੱਕ ਖੂੰਡੀ, ਹਰ ਵੇਲੇ ਖੂੰਡੀ ਕੋਲ ਹੀ ਰੱਖਣੀ, ਬਜ਼ੁਰਗ ਸੀ ਉਹ। ਜਦੋਂ ਜਾ ਕੇ ਆਖਣਾ ਬਾਬਾ ਜੀ ਆ ਬੱਚਾ ਨਹੀਂ ਚੁੱਪ ਕਰਦਾ ਰੋਣਾ, ਉਹਨਾਂ ਨੇ ਆ ਖੂੰਡੀ ਬੱਚੇ ਨੂੰ ਲਾਉਣੀ ਤਾਂ ਮੂੰਹ 'ਚ ਕੁਝ ਪੜ੍ਹਨਾ, ਅਤੇ ਮੈਂ ਕਲਾ ਵਰਤਦੀ ਵੇਖੀ ਬੱਚਾ ਉਸ ਵੇਲੇ ਚੁੱਪ ਕਰ ਜਾਣ। ਅਤੇ ਇੱਕ ਵਾਰ ਮੈਂ ਉਹਨਾਂ ਨੂੰ ਪੁੱਛਿਆ, ਮੈਂ ਨਵਾਂ ਪ੍ਰੇਮ ਕਰਦੇ ਸੀ, ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਬਾਬਾ ਜੀ ਕੀ ਪੜ੍ਹਦੇ ਹੁੰਦੇ ਤੁਸੀਂ ਮੂੰਹ 'ਚ? ਉਹ ਕਹਿੰਦੇ ਵੀ ਮੈਂ ਮੂਲ ਮੰਤਰ ਪੜ੍ਹਦਾ। ਤਾਂ ਮੈਂ ਕਿਹਾ ਜੀ ਮੂਲ ਮੰਤਰ ਤਾਂ ਫਿਰ ਘਰੇ ਪੜ੍ਹ ਸਕਦੇ ਉਹ, ਵੀ ਤੁਸੀਂ ਉਹਨਾਂ ਨੂੰ ਆਖਿਆ ਕਰੋ ਵੀ ਮੂਲ ਮੰਤਰ ਘਰੇ ਪੜ੍ਹ ਲਓ। ਉਹ ਹੱਸ ਪਏ, ਕਹਿੰਦੇ ਪੜ੍ਹ ਸਕਦੇ ਆ ਘਰੇ, ਪਰ ਜਿਹੜਾ ਮੈਂ ਪੜ੍ਹਦਾ ਨਾ ਇਹ ਤੁਰੰਤ ਅਸਰ ਕਰਦਾ। ਮੈਂ ਕਿਹਾ ਕਿਉਂ ਜੀ? ਬਾਣੀ ਤਾਂ ਬਾਣੀ ਆ ਨਾ, ਮੂਲ ਮੰਤਰ ਤਾਂ ਉਹੀ ਆ, ਭਾਵਾਂ ਉਹ ਘਰ ਪੜ੍ਹ ਲੈਣ ਅਤੇ ਭਾਵਾਂ ਤੁਸੀਂ ਪੜ੍ਹ ਦਿਓ। ਉਹ ਕਹਿੰਦੇ ਹਾਂ ਬਾਣੀ ਉਹੀ ਹੈ, ਪਰ ਅਭਿਆਸ ਦਾ ਫਰਕ ਹੁੰਦਾ। ਕਹਿੰਦੇ ਮੇਰੀ ਜ਼ਿੰਦਗੀ ਲੰਘ ਚੱਲੀ ਹੈ ਮੂਲ ਮੰਤਰ ਕਰਦੇ ਕਰਦੇ ਦੀ, ਮੈਨੂੰ ਕਿੰਨੇ ਸਾਲ ਹੋ ਗਏ ਹੈ ਮੈਂ ਮੂਲ ਮੰਤਰ ਹਰ ਵੇਲੇ ਪੜ੍ਹਦਾ ਰਹਿੰਦਾ, ਸਵੇਰੇ ਉੱਠਣਾ, ਪ੍ਰਕਾਸ਼ ਕਰਨਾ, ਨਿਤਨੇਮ ਕਰਨਾ, ਅਤੇ ਉਦੋਂ ਬਾਅਦ ਸਾਰਾ ਦਿਨ ਮੂਲ ਮੰਤਰ ਪੜ੍ਹੀ ਜਾਣਾ, ਤੁਰੇ ਫਿਰਦੇ ਹਾਂ ਬੈਠੇ ਹਾਂ। ਉਹ ਕਹਿੰਦੇ ਇਸ ਗੱਲ ਦਾ ਫਰਕ ਹੈ ਭਾਈ, ਜਿਹੜੇ ਘਰੇ ਪੜ੍ਹਨਗੇ ਉਹਨਾਂ ਪਤਾ ਨਹੀਂ ਹੁਣੀ ਉੱਦਣ ਹੀ ਪੜ੍ਹਨਾ ਜਿੱਦਣ ਬੱਚਾ ਡਰਿਆ, ਸਾਰੀ ਜ਼ਿੰਦਗੀ ਉਹਨਾਂ ਪੜ੍ਹਿਆ ਕਿ ਨਹੀਂ ਪੜ੍ਹਿਆ ਇਹ ਕੋਈ ਪਤਾ ਨਹੀਂ, ਪਰ ਉਹ ਕਹਿੰਦੇ ਮੇਰੀ ਸਾਰੀ ਉਮਰ ਲੰਘ ਗਈ ਇਸ ਮੂਲ ਮੰਤਰ ਦਾ ਅਭਿਆਸ ਕਰਦੇ ਦੀ, ਇਸ ਕਰਕੇ ਇਹ ਗੁਰੂ ਦੀ ਕਿਰਪਾ ਹੈ ਭਾਈ, ਮੈਂ ਜਦੋਂ ਪੜ੍ਹ ਦਿੰਦਾ ਤਾਂ ਤੁਰੰਤ ਅਸਰ ਹੋ ਜਾਂਦਾ। ਕਿਉਂ? ਕਿਉਂਕਿ ਉਹ ਸਿੱਧ ਹੋ ਗਿਆ ਨਾ, ਅਭਿਆਸ ਹੋ ਗਿਆ ਉਹਦਾ। ਕੋਈ ਵੀ ਸ਼ਬਦ ਜਦੋਂ ਆਪਾਂ ਵਾਰ ਵਾਰ ਪੜ੍ਹਨਾ, ਅਭਿਆਸ ਦਾ ਮਤਲਬ ਇਹ ਹੁੰਦਾ ਭਾਈ ਉਹਨੂੰ ਸਤਸੰਗ ਜੀ ਵਾਰ ਵਾਰ ਬੋਲਣਾ, ਵਾਰ ਵਾਰ ਬੋਲਣ ਕਰਕੇ ਫਿਰ ਉਹ ਮਹਾਰਾਜ ਦੀ ਕਿਰਪਾ ਹੁੰਦੀ, ਉਹਦਾ ਸ਼ਬਦ ਦਾ ਅਭਿਆਸ ਕਰੀਦਾ ਹੀ। ਇਸੇ ਕਰਕੇ ਹੁਣ ਤਾਂ ਚਲੋ ਲੋਕਾਂ ਨੇ ਜ਼ਮਾਨਾ ਬੜਾ ਖੁਸ਼ਕ ਆ ਗਿਆ, ਅਤੇ ਲੋਕ ਆਖੀ ਜਾਂਦੇ ਜੀ ਇਹਦੀ ਲੋੜ ਹੀ ਹੈ ਨਹੀਂ ਜੀ, ਇਹ ਤਾਂ ਵਾਰ ਵਾਰ ਪੜ੍ਹਨਾ ਨਹੀਂ ਚਾਹੀਦਾ, ਇਹ ਤਾਂ ਜੀ ਇਹਦੇ ਰੈਪੂਟੇਸ਼ਨ ਆ ਜੀ, ਇਹ ਤਾਂ ਤੋਤਾ ਰੱਟਣੇ ਆ ਜੀ, ਇਹ ਤਾਂ ਫਲਾਣਾ। ਉਹ ਵਿਚਾਰਿਆਂ ਦੀ ਮੱਤ ਮਾਰੀ ਨਹੀਂ ਪਤਾ, ਉਹ ਆਪਣੇ ਹਿਸਾਬ ਨਾਲ ਆਖੀ ਜਾਂਦੇ। ਹਾਲਾਂਕਿ ਮਸਕੀਨ ਜੀ ਨੇ ਬਚਨ ਕੀਤੇ, ਉਹ ਕਹਿੰਦੇ ਗੁਰਮੁਖੋ ਜ਼ਿੰਦਗੀ ਤਾਂ ਰੈਪੂਟੇਸ਼ਨ ਤੋਂ ਬਿਨਾਂ ਚੱਲ ਹੀ ਨਹੀਂ ਸਕਦੀ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਰੋਜ਼ ਆਪਾਂ ਰਿਪੀਟ ਕਰਦੇ, ਜੇ ਰਿਪੀਟ ਨਾ ਕਰੀਏ ਤਾਂ ਜੀਵਨ ਚੱਲ ਨਹੀਂ ਸਕਦਾ। ਪ੍ਰਸ਼ਾਦਾ ਆਪਾਂ ਇੱਕੋ ਵਾਰ ਥੋੜ੍ਹਾ ਛਕਦੇ, ਰੋਜ਼ ਛਕਣਾ ਪੈਂਦਾ, ਦੋ ਦੋ ਤਿੰਨ ਤਿੰਨ ਵਾਰ ਦਿਨ 'ਚ ਛਕਣਾ ਪੈਂਦਾ, ਅਗਲੇ ਦਿਨ ਫਿਰ ਛਕਣਾ, ਅਗਲੇ ਦਿਨ ਫਿਰ ਛਕਣਾ। ਜੇ ਰਿਪੀਟ ਨਾ ਕਰੀਏ ਕਰਿਆ ਤਾਂ ਸਰੀਰ ਚੱਲ ਸਕਦਾ? ਦੱਸੋ, ਜਾਂ ਤਾਂ ਇੱਕੋ ਵਾਰੀ ਬੰਦਾ ਛਕਿਆ, ਚਲੋ ਜੀ ਇੱਕ ਦਿਨ ਛਕ ਲਿਆ, ਹੁਣ ਕੀ ਲੋੜ ਹੈ ਸਾਰੀ ਉਮਰ? ਪਰ ਇਹ ਪ੍ਰਸ਼ਾਦਾ ਛਕਣ ਵਾਲੀ ਕਿਰਿਆ ਵਾਰ ਵਾਰ ਰਿਪੀਟ ਕਰਨੀ ਪੈਂਦੀ। ਪਾਣੀ ਆਪਾਂ ਇੱਕੋ ਵਾਰ ਨਹੀਂ ਪੀਂਦੇ, ਰੋਜ਼ ਰੋਜ਼ ਪੀਣਾ ਪੈਂਦਾ। ਸਵਾਸ ਇੱਕੋ ਵਾਰ ਥੋੜ੍ਹਾ ਬੰਦਾ ਲੈਂਦਾ ਵੀ ਚਲੋ ਇੱਕੋ ਲੰਮਾ ਜਿਹਾ ਸਾਹ ਲੈ ਲਓ, ਤਾਂ ਮੁੜ ਕੇ ਲੋੜ ਹੀ ਨਹੀਂ ਜੀ ਆਪਾਂ ਨੂੰ ਸਵਾਸ ਲੈਣ ਦੀ। ਘੜੀ ਮੁੜੀ ਸਵਾਸ ਲੈਂਦੇ, ਘੜੀ ਮੁੜੀ ਸਵਾਸ ਲੈਂਦੇ। ਉਹ ਕਹਿੰਦੇ ਜੇ ਆਪਾਂ ਪ੍ਰਸ਼ਾਦਾ ਘੜੀ ਮੁੜੀ ਛਕਣਾ, ਪਾਣੀ ਘੜੀ ਮੁੜੀ ਪੀਣਾ, ਸਵਾਸ ਘੜੀ ਮੁੜੀ ਲੈਣੇ ਆ, ਸੌਣਾ ਰੋਜ਼ ਹੈ, ਜਾਗਣਾ ਰੋਜ਼ ਹੈ, ਅਤੇ ਫਿਰ ਨਾਮ ਕਿਉਂ ਨਹੀਂ ਰੋਜ਼ ਜਪਣਾ? ਦੱਸੋ, ਫਿਰ ਬਾਣੀ ਕਿਉਂ ਨਹੀਂ ਰੋਜ਼ ਪੜ੍ਹਨੀ ਜੇ ਬਾਕੀ ਸਾਰੀ ਕਿਰਿਆ ਰੋਜ਼ ਕਰਨੀ ਪੈਂਦੀ ਹੈ? ਤਾਂ ਬਾਣੀ ਵੀ ਰੋਜ਼ ਹੀ ਪੜ੍ਹਨੀ। ਨਾਮ ਵੀ ਰੋਜ਼ ਹੀ ਜਪਣਾ ਪੈਣਾ। ਇਹ ਵੀ ਕਿਰਿਆ ਰੋਜ਼ ਚੱਲੇਗੀ ਤੇ ਸਤਸੰਗ ਜੀ ਆਤਮਕ ਜੀਵਨ ਚੱਲੇਗਾ। ਜੇ ਬਾਕੀ ਕਾਰਜ ਸਾਰੇ ਰੋਜ਼ ਕਰਦੇ ਤਾਂ ਫਿਰ ਜੀਵਨ ਚੱਲਦਾ, ਤੇ ਆਤਮਕ ਜੀਵਨ ਵੀ ਤਾਂ ਰੋਜ਼ ਇਹਨੂੰ ਖੁਰਾਕ ਦੇਵਾਂਗੇ ਮਨ ਨੂੰ ਬਾਣੀ ਦੀ ਤੇ ਫਿਰ ਹੀ ਚੱਲੇਗਾ ਨਾ। ਤੇ ਫਿਰ ਜੇ ਕੋਈ ਬਾਕੀ ਕਾਰਜ ਆਪਾਂ ਰੋਜ਼ ਕਰੀਏ, ਜਦੋਂ ਨਾਮ ਬਾਣੀ ਦੀ ਗੱਲ ਚੱਲੇ ਉਦੋਂ ਆਖੇ ਇਹਦੀ ਰੋਜ਼ ਕੀ ਕਰਨ ਦੀ ਲੋੜ ਹੈ ਜੀ। ਇੱਦਾਂ ਤਾਂ ਕੱਲ੍ਹ ਨੂੰ ਫਿਰ ਕੋਈ ਇਹ ਵੀ ਆਖੇਗਾ ਵੀ ਆਸਾ ਦੀ ਵਾਰ ਸੁਣਦਿਆਂ ਨੂੰ ਤਾਂ ਚੱਲਦਿਆਂ ਨੂੰ ਤਾਂ ਵੇਖੋ ਜੀ 300 ਸਾਲ ਤੋਂ ਉੱਪਰ ਹੋ ਗਿਆ, 4 ਸਦੀਆਂ ਹੋ ਗਈਆਂ, 5 ਸਦੀਆਂ ਹੋ ਗਈਆਂ, ਹੁਣ ਫਿਰ ਕੋਈ ਨਵੀਂ ਆਸਾ ਦੀ ਵਾਰ ਚਾਹੀਦੀ, ਰੋਜ਼ ਕੀ ਇਹਦੀ ਜ਼ਰੂਰਤ। ਰੋਜ਼ ਰੋਜ਼ ਆਪਾਂ ਜਪਣਾ, ਇਸੇ ਕਰਕੇ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਨਿਤ ਨੇਮ ਦੇ ਦਿੱਤਾ ਪੱਕਾ। ਨਿਤ ਨੇਮ ਦਾ ਅਰਥ ਉਹ ਨੇਮ ਜਿਹੜਾ ਆਪਾਂ ਨਿਤ ਨਿਭਾਉਣਾ, ਨਿਤ ਨਿਭਾਉਣ ਵਾਲੀ ਗੱਲ ਨੂੰ ਨੇਮ ਆਖੀਦਾ। ਤੇ ਮਹਾਰਾਜ ਕਹਿੰਦੇ ਇਹ ਤੇਰਾ ਗੁਰਮੁਖਾ ਨਿਤ ਨੇਮ ਹੈ ਜਿਹੜਾ ਨਿਤ ਕਰਨਾ ਪੈਣਾ, ਇਹ ਉਹ ਨੇਮ ਹੈ ਜਿਹੜਾ ਤੈਨੂੰ ਨਿਤ ਨਿਭਾਉਣਾ ਪੈਣਾ। ਸਵੇਰੇ ਉੱਠ ਕੇ 5 ਬਾਣੀਆਂ ਪੜ੍ਹਨੀਆਂ, ਸ਼ਾਮ ਨੂੰ ਰਹਿਰਾ ਸਾਹਿਬ ਕਰਨੀ, ਸੌਣ ਲੱਗਿਆਂ ਕੀਰਤਨ ਸੋਲਾ ਕਰਨਾ, ਇਹ ਨਿਤ ਨੇਮ ਹੈ ਜਿਹਦੇ 'ਚ ਨਾਗਾ ਨਹੀਂ ਪੈਣਾ, ਇਹ ਨਿਤ ਕਰਨੀ ਪੈਣੀ ਹੈ ਮਰਿਆਦਾ। ਹਾਂ, ਇਹਦੇ ਤੋਂ ਬਿਨਾਂ ਜੇ ਕਿਸੇ ਕੋਲ ਸਮਾਂ, ਉਹ ਗੁਰਮੁਖ ਭਾਵਾਂ ਸੁਖਣੀ ਸਾਹਿਬ ਪੜ੍ਹੇ, ਭਾਵੇਂ ਆਸਾ ਦੀ ਵਾਰ ਕਰੇ, ਭਾਵੇਂ ਬਾਵਨ ਅੱਖਰੀ ਪੜ੍ਹੇ, ਭਾਵੇਂ ਆਨੰਦ ਸਾਹਿਬ ਦੇ ਪਾਠ ਕਰੇ, ਉਹਦੀ ਮਰਜ਼ੀ ਜੇ ਸਮਾਂ ਹੋਵੇ ਤੇ। ਪਰ ਇਹ ਇੰਨਾ ਕੁ ਜਿਹੜੀ ਪ੍ਰਕਿਰਿਆ ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਇਹ ਤਾਂ ਤੈਨੂੰ ਰੋਜ਼ ਚਲਾਉਣੀ ਪੈਣੀ। ਹੁਣ ਆਪਾਂ ਇਹਦੇ 'ਚ ਵਾਧਾ ਘਾਟਾ ਨਾ ਕਰੀਏ, ਇਸ ਕਰਕੇ ਮਹਾਰਾਜ ਨੇ ਇਹਦੀ ਇੱਕ ਪੱਕੀ ਮਰਿਆਦਾ ਬਣਾ ਦਿੱਤੀ ਰੋਜ਼ ਵਾਲੀ। ਨਹੀਂ ਤਾਂ ਇੱਦਾਂ ਵੀ ਹੋ ਸਕਦਾ ਸੀ ਵੀ ਕਿਸੇ ਦਿਨ ਤਾਂ ਆਪਣੇ ਕੋਲ ਸਮਾਂ ਤਾਂ ਬਹੁਤ ਪੜ੍ਹ ਲਈ, ਕਿਸੇ ਦਿਨ ਸਮਾਂ ਤਾਂ ਫਿਰ ਪੜ੍ਹੀ ਨਾ। ਮਹਾਰਾਜ ਕਹਿੰਦੇ ਨਹੀਂ, ਭਾਵੇਂ ਸਮਾਂ ਹੈ ਭਾਵੇਂ ਸਮਾਂ ਨਹੀਂ, ਇਹਦੇ 'ਚ ਨਾਗਾ ਨਹੀਂ ਪੈਣਾ, ਇਹ ਸਮਾਂ ਬਣਾਉਣਾ ਹੀ ਪੈਣਾ। ਅਤੇ ਫਿਰ ਬਾਣੀ ਪੜ੍ਹਨ ਲਈ ਵੀ ਸਮਾਂ ਸਤਸੰਗ ਜੀ ਬਣਾਉਣਾ ਪੈਂਦਾ, ਆਪਣੇ ਆਪ ਨਹੀਂ ਮਿਲਦਾ ਹੁੰਦਾ। ਮੰਨ ਲਓ ਬੰਦੇ ਦਾ ਬੜਾ ਸੋਹਣਾ ਜੀਵਨ ਚੱਲ ਰਿਹਾ, ਇੱਕਦਮ ਢਿੱਲਾ ਹੋ ਗਿਆ ਸਰੀਰ, ਤਾਂ ਡਾਕਟਰ ਕੋਲ ਜਾਣ ਲਈ ਸਮਾਂ ਬਣਾਉਣਾ ਪੈਂਦਾ ਨਾ। ਇੱਕ ਦਿਨ ਪਹਿਲਾਂ ਨਹੀਂ ਪਤਾ ਹੁੰਦਾ ਵੀ ਕੱਲ੍ਹ ਨੂੰ ਡਾਕਟਰ ਕੋਲ ਜਾਣਾ ਪੈਣਾ, ਕੋਈ ਆਪਾਂ ਸਕੈਜੂਅਲ 'ਚ ਬਣਾਇਆ ਨਹੀਂ ਵੀ ਕੱਲ੍ਹ ਨੂੰ ਆਪਾਂ ਜਾਣਾ ਪਈ, ਨਹੀਂ ਕੰਮ ਪੈ ਗਿਆ ਤਾਂ ਸਮਾਂ ਵੀ ਬਣ ਗਿਆ। ਬੰਦਾ ਆਪੇ ਸੋਚ ਲੈਂਦਾ ਵੀ ਚਲੋ ਜੇ ਸਰੀਰ ਥੋੜ੍ਹਾ ਜਿਹਾ ਢਿੱਲਾ ਲੱਗਦਾ ਤਾਂ ਆਪਾਂ ਕੱਲ੍ਹ ਨੂੰ ਕਿਹੜੇ ਵੇਲੇ ਡਾਕਟਰ ਕੋਲ ਜਾਵਾਂਗੇ, ਆਪੇ ਸਮੇਂ 'ਚੋਂ ਸਮਾਂ ਬਣਾ ਲਈਦਾ ਅੱਗੇ ਪਿੱਛੇ ਕਰਕੇ, ਕੰਮ ਪੈ ਗਿਆ ਤਾਂ ਸਮਾਂ ਬਣਾ ਲਿਆ। ਕੋਈ ਵਿਆਹ ਸ਼ਾਦੀ ਆ ਜਾਏ, ਆਪਾਂ ਨੂੰ ਸਾਲ ਪਹਿਲਾਂ ਥੋੜ੍ਹਾ ਪਤਾ ਹੁੰਦਾ, 2 ਸਾਲ ਪਹਿਲਾਂ ਵੀ 2 ਸਾਲ ਬਾਅਦ ਆਪਾਂ ਨੂੰ ਆ ਜਾਏਗਾ ਭਾਈ ਦਿਨ ਸੁੱਧ, ਉਦੋਂ ਪਤਾ ਲੱਗਦਾ ਜਦੋਂ ਕਾਰਡ ਆ ਜਾਂਦਾ, ਫੋਨ ਆ ਜਾਂਦਾ, ਸੱਦਾ ਆਉਂਦਾ, ਫਿਰ ਪਤਾ ਲੱਗਦਾ ਵੀ ਫਲਾਣੀ ਤਰੀਕ ਨੂੰ ਆਪਾਂ ਨੂੰ ਫਲਾਣੇ ਥਾਂ 'ਤੇ ਜਾਣਾ ਪੈਣਾ, ਇਹ ਆ ਗਿਆ ਕਿਸੇ ਵੱਲੋਂ ਸੱਦਾ, ਅਤੇ ਉਹਦੇ ਹਿਸਾਬ ਨਾਲ ਆਪਾਂ ਟਾਈਮ ਬਣਾ ਲੈਂਦੇ। ਫਿਰ ਟਾਈਮ ਬਣਾਉਣਾ ਪੈਂਦਾ, ਬਣਿਆ ਨਹੀਂ ਹੁੰਦਾ। ਇਸੇ ਤਰ੍ਹਾਂ ਬਾਣੀ ਪੜ੍ਹਨ ਵਾਸਤੇ ਟਾਈਮ ਰੱਖਣਾ ਪੈਂਦਾ, ਆਪਣੇ ਆਪ ਨਹੀਂ ਮਿਲਣਾ ਇਹ ਕਿਤੇ, ਆਪਣੇ ਆਪ ਤਾਂ ਮਹਾਰਾਜ ਕਹਿੰਦੇ ਜੇ ਵੇਲਾ ਵਕਤ ਵਿਚਾਰੀਆ ਤਾਂ ਕਿਤ ਵੇਲਾ ਭਗਤ ਹੋਏ। ਕਹਿੰਦੇ ਦੱਸੋ ਜੇ ਆਪਾਂ ਵਕਤ ਹੀ ਵਿਚਾਰਦੇ ਰਹੀਏ, ਵੇਲਾ ਦੇਖਦੇ ਰਹੀਏ ਵੀ ਕੋਈ ਨਹੀਂ ਸਮਾਂ ਆਵੇਗਾ ਤਾਂ ਭਗਤੀ ਕਰ ਲਾਂਗੇ, ਸਮਾਂ ਆਵੇਗਾ ਤਾਂ ਪੜ੍ਹ ਲਾਂਗੇ, ਮਹਾਰਾਜ ਕਹਿੰਦੇ ਦੱਸੋ ਸਮਾਂ ਆਵੇਗਾ ਕਦੋਂ, ਕਦੋਂ ਆਵੇਗਾ ਉਹ ਸਮਾਂ? ਜੇ ਵੇਲਾ ਵਕਤ ਵਿਚਾਰੀਆ ਤਾਂ ਕਿਤ ਵੇਲਾ ਭਗਤ ਹੋਏ, ਦੱਸੋ ਵੇਲਾ ਦੱਸੋ ਭਾਈ ਫਿਰ ਕਿਹੜੇ ਵੇਲੇ ਭਗਤੀ ਕਰੋਗੇ ਤੁਸੀਂ? ਜੇ ਵੇਲਾ ਹੀ ਉਡੀਕਦੇ ਰਹੀਏ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠੇ ਸਨ ਭਾਈ ਬਾਲਾ ਮਰਦਾਨਾ, ਤਾਂ ਮਹਾਰਾਜ ਜੀ ਨੇ ਆਖਿਆ ਵੀ ਭਾਈ ਬਾਲਿਆ, ਬੰਦੇ ਦੀ ਜਿਹੜੀ ਉਮਰ ਹੈ, ਮਨੁੱਖਾ ਸਰੀਰ ਦੀ ਉਮਰ ਕਿੰਨੀ ਕੁ ਸਮਝਦਾ ਤੂੰ, ਵੀ ਕਿੰਨੀ ਕਾਰਜ ਆ ਇਹਦੇ ਕੋਲੇ? ਭਾਈ ਬਾਲਾ ਜੀ ਕਹਿਣ ਲੱਗੇ, ਮਹਾਰਾਜ ਮੈਨੂੰ ਤਾਂ ਇੰਨਾ ਕੁ ਪਤਾ ਬਈ ਆਹ ਸੂਰਜ ਚੜ੍ਹਦਾ ਆਪਾਂ ਦੇਖ ਲਿਆ ਨਾ, ਸ਼ਿਵ ਦਾ ਪਤਾ ਨਹੀਂ ਦੇਖਣਾ ਕਿ ਨਹੀਂ, ਕੋਈ ਭਰੋਸਾ ਨਹੀਂ ਹੈਗਾ। ਚੜ੍ਹਦਾ ਸੂਰਜ ਆਪਾਂ ਦੇਖਿਆ, ਇਹਨੂੰ ਸ਼ਿਵ ਦਾ ਆਪਾਂ ਦੇਖਣਾ ਕਿ ਨਹੀਂ ਪਤਾ ਨਹੀਂ। ਮਹਾਰਾਜ ਕਹਿੰਦੇ ਅੱਛਾ, ਇਹ ਬੜਾ ਲੰਮਾ ਤੇਰੀ ਇਤਿਹਾਸ ਲੰਮੀ ਭਾਈ ਬਾਲਿਆ। ਭਾਈ ਮਰਦਾਨੇ ਨੇ ਪੁੱਛਿਆ, ਭਾਈ ਮਰਦਾਨਾ ਜੀ ਤੁਸੀਂ ਦੱਸੋ, ਤੁਸੀਂ ਜਿਹੜੀ ਆਰਜਾ ਬੰਦੇ ਦੀ ਇਹਨੂੰ ਕਿੰਨੀ ਕੁ ਮੰਨਦੇ? ਉਹ ਕਹਿੰਦਾ, ਮਹਾਰਾਜ ਇੰਨੀ ਲੰਬੀ ਨਹੀਂ ਮੈਂ ਸਮਝਦਾ, ਮੈਂ ਤਾਂ ਇੰਨੀ ਸਮਝਦਾ ਵੀ ਆਹ ਜਿਹੜੀ ਹੱਥ ਵਿੱਚ ਫੜੀ ਗਰਾਈ ਹੈ ਨਾ, ਹੱਥ 'ਚ ਫੜੀ ਬੁਰਕੀ, ਇਹਨੂੰ ਆਪਾਂ ਅੰਦਰ ਲੰਘਾ ਸਕਣਾ ਕਿ ਨਹੀਂ ਲੰਘਾ ਸਕਣਾ ਮੈਨੂੰ ਪਤਾ ਨਹੀਂ। ਬਈ ਇਹ ਚਿੱਥ ਕੇ ਇੱਕ ਮਿੰਟ ਜਿਹੜਾ ਲੱਗੇਗਾ ਇਹ ਅੰਦਰ ਆਪਣੇ ਜਾਣ ਤੱਕ ਆਪਣੇ ਕੋਲ ਉਮਰ ਹੈਗੀ ਕਿ ਨਹੀਂ ਪਤਾ ਨਹੀਂ। ਮਹਾਰਾਜ ਕਹਿੰਦੇ ਅੱਛਾ ਵੀ ਤੇਰੀ ਵੀ ਆਸ ਤਾਂ ਲੰਬੀ ਹੈ। ਭਾਈ ਬਾਲਾ ਜੀ ਭਾਈ ਮਰਦਾਨਾ ਜੀ ਆਖਿਆ ਮਹਾਰਾਜ ਇਹ ਤਾਂ ਕੋਈ ਏਡੀ ਲੰਬੀ ਆਸ ਨਹੀਂ ਸੀ, ਫਿਰ ਤੁਸੀਂ ਦੱਸੋ ਵੀ ਕੀ ਹੈ। ਜਿਹੜੀ ਆਰਜਾ ਮਨੁੱਖਾ ਉਹਦਾ ਕੋਈ ਆਸਰਾ ਆਧਾਰ ਕੀ ਹੈ। ਮਹਾਰਾਜ ਕਹਿੰਦੇ ਹਮ ਆਦਮੀ ਹਾਂ ਇੱਕਦਮੀ ਮੋਹਰਤ ਮੋਹਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੇਵੋ ਜਾ ਕੇ ਜੀ ਪੁਰਾਣਾ। ਹਮ ਆਦਮੀ ਹਾਂ ਇੱਕਦਮੀ। ਮਹਾਰਾਜ ਕਹਿੰਦੇ ਗੁਰਮੁਖੋ ਆਦਮੀ ਸਿਰਫ ਆਪਾਂ ਇੱਕ ਦਮਦੇ ਹਾਂ, ਦਮ ਆਇਆ ਤੇ ਆਦਮੀ, ਨਹੀਂ ਆਇਆ ਤੇ ਮਿੱਟੀ ਦੀ ਢੇਰੀ। ਇੱਕ ਦਮ ਤੋਂ ਬਾਅਦ ਹੀ ਦੂਸਰੇ ਦਮ ਦਾ ਕੋਈ। ਇਸੇ ਲਈ ਚੌਥੇ ਪਾਤਸ਼ਾਹ ਕਹਿੰਦੇ ਹਰ ਜਪਦਿਆਂ ਖਿਣ ਢਿੱਲ ਨਾ ਕੀਜੈ ਮੇਰੀ ਜਿੰਦੜੀਏ, ਮਤ ਕਿਹ ਜਾਪੇ ਸਾਹੋ ਆਵੇ ਕਿ ਨਾ ਆਵੇ ਰਾਮ। ਉਹ ਕਹਿੰਦੇ ਹਰੀ ਨੂੰ ਜਪਦਿਆਂ ਸਮੇਂ ਦੀ ਉਡੀਕ ਨਾ ਕਰ, ਢਿੱਲ ਨਾ ਕਰ, ਕੋਈ ਪਤਾ ਨਹੀਂ ਸਵਾਸ ਅਗਲਾ ਆਵੇਗਾ ਕਿ ਨਹੀਂ ਆਵੇਗਾ। ਉਹ ਕਹਿੰਦੇ ਬਸ ਇੰਨਾ ਹੀ ਹੈ ਇਸ ਉਮਰ ਦਾ ਤਾਂ ਹਿਸਾਬ ਕਿਤਾਬ। ਹਮ ਆਦਮੀ ਹਾਂ ਇੱਕਦਮੇ ਮੋਹਲਤ ਮੋਹਤ ਨਾ ਜਾਣਾ, ਕਹਿੰਦੇ ਕੋਈ ਮੋਹਲਤ ਨਹੀਂ ਸਾਡੇ ਕੋਲ ਹੈਗੀ, ਦਮ ਆ ਰਿਹਾ ਤੇ ਆਦਮੀ ਹੈ, ਅਗਲਾ ਹੀ ਦਮ ਨਹੀਂ ਆਇਆ ਤੇ ਖੇਡ ਖਤਮ। ਇੱਕਦਮ ਹੀ ਨਹੀਂ ਆਇਆ ਤੇ ਉਸੇ ਵੇਲੇ ਖੇਡ। ਦੋ ਕੁ ਸਾਲ ਪਹਿਲਾਂ ਦੀ ਸਾਧ ਸੰਗਤ ਜੀ ਸ਼ਾਇਦ ਗੱਲ ਹੋਣੀ ਜਾਂ ਢਾਈ ਸਾਲ ਇੰਨਾ ਕੁ ਸਮਾਂ ਹੋਇਆ, ਤੁਹਾਨੂੰ ਪਤਾ ਇੱਥੇ ਨਿਊਯਾਰਕ ਇੱਕ ਰਾਗੀ ਸਿੰਘ ਭਾਈ ਮਲਕੀਤ ਸਿੰਘ ਜੀ ਕੀਰਤਨ ਕਰਦੇ ਕਰਦੇ ਸਟੇਜ 'ਤੇ ਚੜ੍ਹਾਈ ਕਰ ਗਏ ਸੀ ਅਤੇ ਮੈਂ ਉੱਥੇ ਕੋਲ ਸਾਂ ਉਹਨਾਂ ਦੇ, ਉਦੋਂ ਮੈਂ ਸਟੇਜ ਦੇ ਪਿੱਛੇ ਬੈਠਾ ਸੀ, ਮੈਂ ਹੀ ਉਹਨਾਂ ਦਾ ਸਿਰ ਢੱਕਿਆ ਸੀ ਦੌੜ ਕੇ ਜਦੋਂ ਉਹ ਡਿੱਗੇ। ਚੰਗੇ ਭਲੇ ਅਸੀਂ ਉੱਪਰੋਂ ਉਤਰੇ ਸਪਾਈ, ਪਹਿਲਾਂ ਆਨੰਦ ਕਾਰਜ ਕਰਵਾਇਆ ਦੁਪਹਿਰੇ, ਸ਼ਾਮ ਦੇ ਕੀਰਤਨ ਵੇਲੇ ਚੰਗੇ ਭਲੇ ਉਹ ਉੱਪਰ ਉੱਪਰੋਂ ਕਮਰੇ 'ਚੋਂ ਆਏ। ਕੋਈ ਉਹਨਾਂ ਨੂੰ ਪਤਾ ਨਹੀਂ ਵੀ ਇਹ ਕੀਰਤਨ ਪੂਰਾ ਨਹੀਂ ਹੋਣਾ ਅਤੇ ਸ਼ਬਦ ਪੜ੍ਹਦਿਆਂ ਪੜ੍ਹਦਿਆਂ ਬਸ ਉੱਥੇ ਹੀ ਇੱਕ ਮਿੰਟ ਲੱਗਾ ਮਸਾਂ ਹੀ ਤਾਂ ਖੇਡ ਖਤਮ ਹੋ ਗਈ। ਖਲੋਤਿਆਂ ਖਲੋਤਿਆਂ ਮੈਂ ਤਾਂ ਸੋਚਿਆ ਸ਼ਾਇਦ ਇਹਨਾਂ ਨੂੰ ਚੱਕਰ ਆਇਆ, ਪਰ ਉਹ ਤਾਂ ਸੰਗਤ ਵਿੱਚ ਇੱਕ ਬੀਬੀ ਬੈਠੀ ਸੀ, ਡਾਕਟਰ ਸੀ, ਉਹ ਕਹਿੰਦੀ ਪਿੱਛੇ ਹੋ ਜਾਓ ਸਾਰੇ, ਚੱਕਰ ਨਹੀਂ ਆਇਆ, ਅਟੈਕ ਹੋ ਗਿਆ ਇਹਨਾਂ ਨੂੰ। ਉਹਨੇ ਐਂਬੂਲੈਂਸ ਨੂੰ ਫੋਨ ਕੀਤਾ, ਉਹ ਜਦੋਂ ਐਂਬੂਲੈਂਸ ਆਈ ਉਹਨੇ ਚਿਹਨੂੰ ਤਾਂ ਖੇਡ ਵੀ ਖਤਮ ਹੋ ਗਈ ਸੀ ਵਿਚਾਰੇ ਦੀ। ਮਹਾਰਾਜ ਕਹਿੰਦੇ ਹਮ ਆਦਮੀ ਹਾਂ ਇੱਕਦਮੇ ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੇਵ ਜਾ ਕੇ ਜੀ ਪ੍ਰਾਣਾ। ਜਿਸ ਅਕਾਲ ਪੁਰਖ ਵਾਹਿਗੁਰੂ ਦੇ ਜੀ ਪ੍ਰਾਣ ਦਿੱਤੇ ਨੇ ਉਹਨੂੰ ਜਿੰਨੀ ਛੇਤੀ ਹੋ ਸਕਦਾ ਚੇਤੇ ਕਰੋ। ਕਬੀਰ ਕਾਲ ਕਰੰਤਾ ਬਹਿ ਕਰ ਅਬ ਕਰਤਾ ਸੋਏ ਤਾਲ, ਪਾਛੇ ਕਛੂ ਨਾ ਹੋਏਗਾ ਜੋ ਸਿਰ ਪਰਿਆ ਵੇ ਕਾਲ। ਕਬੀਰ ਸਾਹਿਬ ਕਹਿੰਦੇ ਜਦੋਂ ਕਾਲ ਸਿਰ 'ਤੇ ਆ ਗਿਆ ਫਿਰ ਕੁਛ ਨਹੀਂ ਹੋ ਸਕਣਾ, ਜਿਹੜਾ ਕੰਮ ਤੂੰ ਕਹਿੰਦਾ ਨਾ ਕੱਲ੍ਹ ਕਰ ਲਾਂਗਾ ਉਹਨੂੰ ਅੱਜ ਕਰ, ਜਿਹੜਾ ਅੱਜ ਕਰਨਾ ਉਹਨੂੰ ਹੁਣੇ ਹੀ ਕਰ। ਕਬੀਰ ਕਬੀਰ ਕਾਲ ਕਰੰਤਾ ਅਬਹਿ ਕਰ ਅਬ ਕਰਤਾ ਸੋਏ ਤਾਲ, ਸੋਏ ਤਾਲ ਦਾ ਅਰਥ ਹੁੰਦਾ ਹੁਣੇ ਹੀ। ਕਬੀਰ ਸਾਹਿਬ ਕਹਿੰਦੇ ਜੇ ਤੈਨੂੰ ਪਤਾ ਨਾ ਕੰਮ ਚੰਗਾ ਤੇ ਤੂੰ ਕਹਿੰਦਾ ਚੰਗਾ ਕੰਮ ਹੈ ਕੋਈ ਨਹੀਂ ਕੱਲ ਕਰ ਲਾਂਗੇ, ਕਹਿੰਦੇ ਕੱਲ ਨਹੀਂ ਉਹਨੂੰ ਅੱਜ ਕਰ। ਤੇ ਜਦੋਂ ਮਨ ਨੇ ਮੰਨ ਲਿਆ ਨਾ ਵੀ ਚਲੋ ਅੱਜ ਕਰ ਲੈਂਦੇ ਹਾਂ, ਕਬੀਰ ਸਾਹਿਬ ਕਹਿੰਦੇ ਨੇ ਅੱਜ ਨਹੀਂ ਹੁਣੇ ਹੀ ਕਰ, ਹੁਣੇ ਹੁਣੇ ਕਰ, ਇਹਨੂੰ ਚੰਗਾ ਕੰਮ ਹੈ ਤੈਨੂੰ ਹੁਣੇ ਸ਼ੁਰੂ ਕਰ ਦੇ, ਇਹਦੇ 'ਚ ਦੇਰੀ ਨਹੀਂ। ਹਰ ਜਪਦਿਆਂ ਖਿਣ ਢਿੱਲ ਨਾ ਕੀਜੀ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹੋ ਆਵੇ ਕਿ ਨਾ, ਕੋਈ ਪਤਾ ਨਹੀਂ ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ। ਇਸ ਲਈ ਚੌਥੇ ਪਾਤਸ਼ਾਹ ਕਹਿੰਦੇ ਰੱਬ ਜਪਣ ਵੇਲੇ ਢਿੱਲ ਨਹੀਂ ਕਰਨੀ ਚਾਹੀਦੀ, ਪਰਮਾਤਮਾ ਦੇ ਜਪਣ ਵਾਲੀ ਕਿਰਿਆ ਲਈ ਢਿੱਲ ਨਹੀਂ ਵਰਤਣੀ ਚਾਹੀਦੀ ਕਿਉਂਕਿ ਖੇਡ ਸਵਾਸਾਂ ਦੀ ਹੈ। ਮਹਾਰਾਜ ਨੇ ਆਖਿਆ ਭਾਈ ਬਾਲਾ ਜੀ ਮਰਦਾਨਾ ਜੀ ਇਹ ਤੁਸੀਂ ਲੰਮਾ ਸੋਚ ਲਿਆ ਵੀ ਹੱਥ 'ਚ ਫੜੀ ਬੁਰਕੀ ਅੰਦਰ ਜਾਣੀ ਕਿ ਨਹੀਂ ਜਾਣੀ, ਅੱਜ ਦਾ ਚੜ੍ਹਦਾ ਸੂਰਜ ਦੇਖਿਆ ਛਿਪਦਾ ਦੇਖਣਾ ਕਿ ਨਹੀਂ, ਇੰਨੀ ਲੰਮੀ ਜ਼ਿੰਦਗੀ ਨਹੀਂ ਹੈਗੀ, ਇਹ ਤਾਂ ਖੇਡ ਇੰਨੀ ਕੁ ਹੈ। ਆਮ ਆਦਮੀ ਹਾਂ ਇੱਕਦਮੇ ਮੋਹਲਤ ਮੋਹਤ ਨਾ, ਕੋਈ ਮੋਹਲਤ ਨਹੀਂ ਸਾਡੇ ਕੋਲ ਹੈਗੀ। ਮੋਹਤ ਦਾ ਅਰਥ ਹੁੰਦਾ ਸਤਸੰਗ ਜੀ ਅੱਧੀ ਘੜੀ, ਕਹਿੰਦੇ ਅੱਧੀ ਘੜੀ ਦੀ ਵੀ ਗਰੰਟੀ ਨਹੀਂ ਅਸੀਂ ਦੇ ਸਕਦੇ। ਨਾਨਕ ਬਿਨਵੈ ਤਿਸੈ ਸਰੇਵੋ, ਉਸ ਬਿਨਵੇ ਦਾ ਅਰਥ ਦਾ ਬੇਨਤੀ, ਕਹਿੰਦੇ ਬੇਨਤੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੇਵਦਿਆਂ ਚਿਰ ਨਾ ਲਾਓ जिसके जी प्राणा जिस अकाल पुरख वाहिगुरु के प्राण जिंद दिती है इनू चेते करने वास्ते ढिल नहीं चाहिए। इस कार्य नूं करन वास्ते जिन्नी छेती हो सकता ये शुरू करो भाई, करो नहीं बल्कि शुरू रखो। इसलिए आरंभ च बेनती की से दो क्रियावां हुंदियां, एक शब्द के अर्थ नूं समझण वास्ते महाराज का आशा सानू पता चल जाए, एक शब्द का अभ्यास हुंदा उहदे गुणां नूं अपने अंदर धारण करन लई। उत्थे अभ्यास वेले अर्थां की जरूरत नहीं आपां नूं हैगी, अभ्यास वेले अर्थां की जरूरत नहीं पैंदी, अर्थ महाराज का आशा समझण लई पढ़ने पैंदे आ। इसलिए आख्या धरा अर्थ जो शब्द मझारा, बारंबार तिस करो बिचारा, गुर क्या कहें करें हम कहां, सने सने मन मुड़ महा। आशा भी समझो महाराज का की है, गुरु के शब्द में सानू समझ आ जाए महाराज साहब जी ने की हुक्म किया जी शब्द में। इस वास्ते कथा, कथा सुन का मतलब है महाराज जी के शब्द के अर्थां का पता लगे अपन, क्योंकि शब्दों के अर्थ ही करते ना अपना कथा च। अभ्यास वो एक वक्री चीज है, अभ्यास वेले बिल्कुल जरूरत नहीं होंगी अर्थ पढ़न की। जिहड़ा नितनेम महाराज जी ने दिता आपां नूं नितनेम दे अर्थ आने चाहिए, इस करके नितनेम की कथा जिंदगी च सुननी चाहिए है। पर नितनेम करदिआं अर्थ पढ़न की जरूरत बिल्कुल नहीं होंगी, उदों सिर्फ जपजी साहब आपां पढ़ना, सिर्फ जाप साहब पढ़ना, सवाईए चौबी साहब आनंद साहब का पाठ करना, अर्थां वास्ते वक्खरा वक्खरा समां हुंदा नितनेम वेले नहीं। नितनेम सिर्फ अभ्यास की क्रिया जिहड़ी सारी जिंदगी, जे सिर्फ अर्थ पढ़न तक खेड होवे तो दो चार पांच सत्त दस वारी जो आप अर्थ पढ़ ले उदों बाद आप सोचते हूँ की जरूरत आप आते ने सारे अर्थ, हूँ फिर रोज क्यों पढ़ने। पर नितनेम रोज करना, भावें अर्थ आते ही ने पर जपजी साहब रोज करना, रह रस रोज करनी, वो कोई छोट नहीं हैगी, वो कोई नागा नहीं। क्यों? क्योंकि वह अभ्यास की क्रिया, कथा अर्थां दी समझण वास्ते हुंदी, महाराज का हुक्म समझण वास्ते कथा, उस शब्द के अर्थ सुनने, पर उस शब्द का अभ्यास करना उस वेले अर्थां दी जरूरत नहीं, वो एक वक्री क्रिया। सो दोवें क्रियावां बराबर बराबर चलनियां हुंदियां। इसलिए महाराज जी ने संगत की भी वड्याई साध संगत जी कीते, खोजत खोजत सुनी है सोए, साध संगत बिन तरिओ ना कोई। दूसरा पास मार कहते बारंबार बार प्रभ जपी है पी अमृत, यह मन तंत्र पी है, वार वार जपना अभ्यास वास्ते, रोज संगत करनी महाराज का आशा समझण वास्ते। इसलिए सतगुर सच्चे पातशाह जी ने सात संग जी कृपा की, आपां नूं श्रेष्ठ समां बख्शिश किया है अकाल पुरख वाहिगुरु जी के गुण गाउण वास्ते। सतगुरु जी रहमत करन अपनी सब की हाजरी महाराज सचे पातशाह जी के दर से प्रवान होवे। गुरु साहब जी अपने दरों को आपू दृढ़ता बख्शन, अपने चरणों का प्रेम नितनेम अभ्यास कर बल बख्शिश करने अरदास बेनती। भुलां चुकां की खिमा जी, लिखा कते हन छुटी है खिन खिन भूलण हार, बख्शण हार बख्श लै नानक पार उतार। वाहिगुरु जी का खालसा वाहिगुरु जी की फतेह।